پہرا نکٹ نکٹ جے گرام ہے سبن سنی سدھ کان منگت گن سنگت تب دیت بدھائی آن
واہگرو
جی کا خالصہ
واہگرو
جی کی فتح
پرم سنمان یوگ ستگر صاحب جی دی پاون پوتر گود وکھے براجمان گرو سواری گرو خالسا سات سنگت جیو آپ جی وڈپاگے ہو کہ نتا پرتی شام دے دیوانہ وکھے حاضریاں پڑھتے ہوئے تن تن سری گرو گرنتھ صاحب جی دے پاون درشن کرتے ہو اتے گر اتہاس دی کتھا سرون کرتے ہو. سری گرو کلگی ترپاشا کتھا دا مہاتم آپ درشاؤندے ہن. جو اے کتھا سنے ارگاوے دکھ پاپ تہ نکٹ نہ آوے. جڑا کوئی گرمک پیارا ਸਤਿਗੁਰਾਂ ਦੀ ਸਰਗੁਣ ਅਤੇ ਨਿਰਗੁਣ ਸਰੂਪ ਦੀ ਕਥਾ ਨੂੰ ਸ਼ਬਦ ਵਿਚਾਰ ਨੂੰ ਗੁਰੂ ਦੇ ਇਤਿਹਾਸ ਨੂੰ ਸ਼ਰਧਾ ਸਤਿਕਾਰ ਨਾਲ ਸੁਣਦਾ ਹੈ ਅਤੇ ਗਾਉਂਦਾ ਹੈ ਉਹਦੇ ਨੇੜੇ ਦੁੱਖ ਪਾਪ ਨਹੀਂ ਆਉਂਦੇ. ਜਿੱਥੇ ਸ਼ਰਧਾ ਹੈ ਪ੍ਰੇਮ ਹੈ ਉੱਥੇ ਦੁੱਖ ਨਹੀਂ ਉੱਥੇ ਸੱਚ ਹੈ ਤੇ ਸੱਚ ਵਿਖੇ ਆਨੰਦ ਹੈ. ਜਿੱਥੇ ਆਨੰਦ ਹੈ ਉੱਥੇ ਦੁੱਖਾਂ ਨਾ ਹੀ ਜਾਏ. ਦੁੱਖਾਂ ਦੀ ਕੋਈ ਜਾ ਹੀ ਨਹੀਂ ਥਾਂ ਟਿਕਾਣਾ ਹੀ ਨਹੀਂ. ਇਹ ਰੱਬ ਦੀ ਵਿਚਾਰ ਤੁਸੀਂ ਰੋਜ਼ ਹੀ ਸਰਵਣ ਕਰਦੇ ਹੋ. ਮਹਾਨ ਕਵੀ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਅਵਤਾਰ ਬਾਰੇ ਬਿਆਨ ਕਰ ਰਹੇ ਹਨ. ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰਸੂਰਮਾ ਬੱਡ ਜੋਧਾ ਬਹੁ ਪਰਉਪਕਾਰੀ. ਐਸੇ ਭਾਰੀ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਬਾਰੇ ਆਪ ਜੀ ਸਰਵਣ ਕਰ ਰਹੇ ਹੋ. ਪਿਛਲੇ ਪ੍ਰਕਰਣਾਂ ਵਿਖੇ ਆਪ ਜੀ ਨੇ ਸਰਵਣ ਕੀਤਾ ਹੈ. ਇਹ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਗੁਰੂ ਕੀ ਵਡੌਲੀ ਆਏ. ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਆ ਕੇ ਮਿਲੇ, ਮੱਥਾ ਟੇਕਿਆ ਅਤੇ ਬੇਨਤੀ ਕੀਤੀ. ਮਹਾਰਾਜ ਆਪ ਜੀ ਦੇ ਗ੍ਰਹਿ ਵਿਖੇ ਜੋ ਸਾਹਿਬਜ਼ਾਦੇ ਨੇ ਅਵਤਾਰ ਧਾਰਿਆ ਹੈ ਉਹਦੇ ਦਰਸ਼ਨ ਕਰਾ ਦਿਓ. ਸਤਿਗੁਰੂ ਜੀ ਮੁਸ਼ਕਰਾ ਪਏ, ਆਖਣ ਲੱਗੇ ਮਹਾਂਪੁਰਸ਼ੋ ਤੁਸੀਂ ਜਾਣੀ ਜਾਣੋ, ਤੁਹਾਡੇ ਵਰ ਸਦਕਾ ਹੀ ਤਾਂ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋਇਆ. ਤੁਸੀਂ ਆਪੇ ਉਹਦੇ ਸਰੂਪ ਬਾਰੇ ਜਾਣਦੇ ਹੋ ਕਿ ਉਹਦਾ ਸਰੂਪ ਕੈਸਾ ਹੈ. ਚਲੋ ਦਰਸ਼ਨ ਕਰ ਲਓ. ਸਤਿਗੁਰਾਂ ਨੇ ਦਾਈ ਨੂੰ ਆਵਾਜ਼ ਮਾਰੀ ਕਿ ਇਸ ਤਰ੍ਹਾਂ ਕਰੋ, ਮਹਾਂਪੁਰਸ਼ਾਂ ਨੂੰ ਦਰਸ਼ਨ ਕਰਾਓ ਸਾਹਿਬਜ਼ਾਦੇ ਦੇ. ਭਾਈ ਗੁਰਦਾਸ ਜੀ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਰਸ਼ਨ ਕਰ ਰਹੇ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ. ਨੂਰਾਨੀ ਚਿਹਰਾ, ਸਰੀਰ ਦੇ ਅੰਗ ਬਚਪਨ ਤੋਂ ਹੀ ਬੜੇ ਸੁਗੜ ਸਡੋਲ, ਕਿ ਭਾਰੀ ਗੁਰੂ ਸਭ ਤੋਂ ਸੋਹਣੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦਾ ਇਹ ਪ੍ਰਕਾਸ਼ ਵੇਖ ਕੇ ਬਾਬਾ ਬੁੱਢਾ ਜੀ ਬੜੇ ਖੁਸ਼ ਹੋਏ ਤੇ ਖੁਸ਼ ਹੋ ਕੇ ਵਾਪਸ ਬੀੜ ਚਲੇ ਗਏ ਤੇ ਉਸ ਤੋਂ ਉਪਰੰਤ ਗੁਰੂ ਘਰ ਦੇ ਦੋਖੀ ਬੀਬੀ ਕਰਮੋ ਅਤੇ ਪ੍ਰਿਥੀ ਚੰਦ ਆਦਿਕ ਜਿਹੜੇ ਅੰਦਰੋਂ ਅੰਦਰੀ ਸੜ ਰਹੇ ਹਨ ਉਹਨਾਂ ਬਾਰੇ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹਨ। ਆਓ ਸਾਰੇ ਗੁਰਮੁਖ ਪਿਆਰੇ ਗੁਰੂ ਕਿਰਪਾ ਸਦਕਾ ਆਪਣੀਆਂ ਸੁਰਤੀਆਂ ਬਿਰਤੀਆਂ ਇਕਾਦਰ ਕਰਦੇ ਹੋਏ ਸ਼ਰਧਾ ਸਤਿਕਾਰ ਨਾਲ ਗਜ ਵੱਜ ਕੇ ਉਚਾਰਨ ਕਰੋ ਜੀ ਸਤਨਾਮ
ਵਾਹੇ ਗੁਰੂ ਸਾਹਿਬ ਜੀ
ਸਤਨਾਮ
ਵਾਹੇ ਗੁਰੂ ਸਾਹਿਬ ਜੀ ਦੋਹਰਾ ਨਿਕਟ ਨਿਕਟ ਜੇ ਗ੍ਰਾਮ ਹੈ ਸਬਨ ਸੁਨੀ ਸੁਧ ਕਾਨ
ਸ੍ਰੀ ਅੰਮ੍ਰਿਤਸਰ ਸਾਹਿਬ ਜਿਹਦੇ ਨੇੜੇ ਇਹ ਪਿੰਡ ਗੁਰੂ ਕੀ ਵਡਾਲੀ ਤੇ ਇਹਦੇ ਨੇੜੇ ਤੇੜੇ ਜਿਹੜੇ ਜਿਹੜੇ ਪਿੰਡ ਹਨ ਜਿਨ੍ਹਾਂ ਜਿਨ੍ਹਾਂ ਨੇ ਸੁਣਿਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਛੇਵੀਂ ਜੋਤ ਜਿਨ੍ਹਾਂ ਵਿਖੇ ਆਉਣੀ ਹੈ ਉਹ ਸਰੀਰ ਦਾ ਪ੍ਰਕਾਸ਼ ਹੋਇਆ ਹੈ, ਇਹ ਸਰੀਰ ਜੰਮਿਆ ਹੈ, ਜੋਤ ਤਾਂ ਉਹੀ ਹੈ। ਇਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਨੇ ਅਵਤਾਰ ਧਾਰਿਆ ਹੈ। ਇਹ ਰੱਬ ਦੇ ਪਿਆਰੇ ਆਪ ਪਰਮਾਤਮ ਸਰੂਪ ਹਨ। ਜਿਨ੍ਹਾਂ ਜਿਨ੍ਹਾਂ ਨੇ ਗੁਰਮੁਖ ਪਿਆਰਿਆਂ ਨੇ ਸੰਗਤਾਂ ਨੇ ਇਹ ਸੁਣਿਆ ਹੈ ਉਹ ਦੌੜ ਦੌੜ ਕੇ ਆਉਣ ਲੱਗੇ ਹਨ।
ਮੰਗਤ ਗਨ ਸੰਗਤ ਤਬੈ ਦੇਤ ਵਧਾਈਆਂ।
ਜਿੱਥੇ ਗੁਰਮੁਖ ਪਿਆਰੇ ਦਰਸ਼ਨ ਕਰਨ ਲਈ ਆਉਂਦੇ ਹਨ ਉੱਥੇ ਮੰਗਤੇ ਵੀ ਦਰਸ਼ਨ ਕਰਨ ਲਈ ਆ ਰਹੇ ਤੇ ਆਪਣੀ ਮੰਗ ਨੂੰ ਅਗਾਂਹ ਰੱਖਦੇ ਸਤਿਗੁਰੂ ਜੀ ਸਾਨੂੰ ਇਹ ਦੇ ਦੋ। ਉਹ ਮੰਗਣ ਵਾਲੇ ਵੀ ਸਤਿਗੁਰ ਦੇ ਗ੍ਰਹਿ ਵਿਖੇ ਆ ਰਹੇ ਹਨ।
ਸਵਈਆ ਛੰਦ ਨਾਚੈ ਹੀ ਜਗਾਏ ਸੁਖ ਰਾਚੈ।
ਜਿਹੜੇ ਆ ਕੇ ਨੱਚਦੇ ਹਨ ਤੇ ਬੜੇ ਸੁਖ ਨਾਲ ਕੇਲਾ ਕਰਦੇ ਹਨ।
ਜਾਚੈ ਤਨ ਮਾਚੈ ਨਿਜ ਖੇਲ
ਤੇ ਆਪਣੇ ਆਪ ਆਪਣੀ ਜੀਵਿਕਾ ਲਈ ਆਪਣੇ ਗੁਜਰਾਨ ਲਈ ਸਤਿਗੁਰ ਦੇ ਗ੍ਰਹਿ ਤੋਂ ਪੈਸੇ ਮੰਗਦੇ ਹਨ, ਧਨ ਮੰਗਦੇ ਹਨ ਤੇ ਅਨੇਕਾਂ ਤਰ੍ਹਾਂ ਦੇ ਕੌਤਕ ਕਰਦੇ ਹਨ।
ਢੋਲਕ ਟਲਕਾ ਘੁੰਗਰੂ ਤਾਲੀ
ਢੋਲਕ ਲੈ ਕੇ ਘੁੰਗਰੂ ਲੈ ਕੇ ਟਾਲੀਆਂ ਟਲੀਆਂ ਲੈ ਕੇ ਵਜਾਉਂਦੇ ਹਨ ਅਤੇ ਗਾਉਂਦੇ ਹਨ।
ਤਾਲ ਮਿਲਾਏ ਪਵਾਲੀ ਮੇਲ
ਹੱਥਾਂ ਨਾਲ ਤਾਲੀਆਂ ਵਜਾਉਂਦੇ ਹਨ, ਪਵਾਟੀਆਂ ਲੈਂਦੀ ਹਨ ਜਿਵੇਂ ਘੁੰਮ ਘੁੰਮ ਕੇ ਨੱਚਦੇ ਹਨ। ਇਸ ਤਰ੍ਹਾਂ ਇਹ ਹਿਜੜੇ ਨੱਚਦੇ ਅਤੇ ਗਾ ਰਹੇ ਹਨ।
ਆਥਨ ਪਾਓ ਉਸਾਰਤ ਸ਼ਾਰਤ
ਆਪਣੇ ਹੱਥਾਂ ਨੂੰ ਉਤਾਂਹ ਉਛਾਲਦੇ ਇਸ਼ਾਰਾ ਕਰਦੇ ਹਨ।
ਵਾਰਤ ਵਤ ਡਾਰਤ ਬੋ ਬੇਲ
ਜਿਹੜੇ ਜਿਹੜੇ ਗੁਰਮੁਖ ਪਿਆਰੇ ਸਾਹਿਬਜ਼ਾਦੇ ਦੇ ਉੱਤੋਂ ਪੈਸੇ ਵਾਰਦੇ ਹਨ ਇਹ ਸਭ ਪੈਸੇ ਆਪਣੇ ਥੈਲੇ ਵਿਖੇ ਇਹਨਾਂ ਕੋਲ ਇੱਕ ਪਾਤਰ ਹੁੰਦਾ ਹੈ। ਕਵੀ ਭਾਈ ਸੰਤੋਖ ਸਿੰਘ ਜੀ ਉਸ ਭਾਂਡੇ ਬਾਰੇ ਬਿਆਨ ਕਰ ਰਹੇ ਹਨ ਜਿਹੜਾ ਭਾਂਡਾ ਇਹਨਾਂ ਹਿਜੜਿਆਂ ਕੋਲ ਹੁੰਦਾ। ਅੱਜ ਕੱਲ ਤਾਂ ਇਹਨਾਂ ਕੋਲ ਪਰਸ ਆ ਗਏ ਜਾਂ ਹੋਰ ਸਾਧਨ ਆ ਗਏ, ਪਰ ਪਹਿਲੇ ਇਹਨਾਂ ਕੋਲ ਭਾਂਡੇ ਪਾਤਰ ਹੁੰਦੇ ਸਨ। ਇਹ ਆਪਣੇ ਪੈਸੇ ਉਸ ਪਾਤਰ ਵਿਖੇ ਪਾ ਰਹੇ ਹਨ।
ਬੈਠਤ ਕਬੂ ਅਮੈਠਤ ਅੰਗਨ
ਕਦੀ ਤਾਂ ਬਹਿ ਜਾਂਦੇ ਹਨ ਕਦੀ ਆਪਣੇ ਅੰਗਾਂ ਨੂੰ ਮੜੌੜਦੇ ਹਨ।
ਓ ਅਮੈਠਤ ਪੈਠਤ ਪੇਲ
ਕਦੀ ਤਾਂ ਫਿਰ ਭਵਾਟੀਆਂ ਲੈਂਦੇ ਹਨ ਤੇ ਕਵੀ ਕਿਸੇ ਦੇ ਪਸੇ ਕਰਕੇ ਆਪ ਉੱਥੇ ਬਹਿ ਜਾਂਦੇ ਹਨ।
ਹੋਤ ਪ੍ਰਸੰਨ ਹੇਰ ਗੁਰ ਅਰਜਨ
ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹਨਾਂ ਹਿਰਜਣਿਆਂ ਦੀ ਕੌਤਕ ਨੂੰ ਵੇਖ ਕੇ ਇਹਨਾਂ ਦੇ ਹਰਕਤ ਨੂੰ ਵੇਖ ਕੇ ਬੜੇ ਖੁਸ਼ ਹੁੰਦੇ ਹਨ।
ਮਨ ਬਾਚਤ ਤਨ ਪਾਏ ਸੋ ਜਾਏ,
ਇਹ ਜਿਹੜੇ ਆਪਣੇ ਮਨ ਦੀਆਂ ਇੱਛਾ ਪੂਰੀਆਂ ਕਰਕੇ, ਜੋ ਇਹਨਾਂ ਦੀ ਇੱਛਾ ਹੈ ਧਨ ਦੀ ਪ੍ਰਾਪਤੀ, ਧਨ ਪ੍ਰਾਪਤ ਕਰਕੇ ਆਪਣੇ ਘਰਾਂ ਨੂੰ ਜਾਂਦੇ ਹਨ।
ਇਤਿਆਦਕ ਉਤਸਵ ਅਤ ਬਰਦਤ,
ਖਾਲਸਾ ਜੀਓ, ਇਸ ਤਰ੍ਹਾਂ ਦਾ ਉਤਸਵ, ਇਸ ਤਰ੍ਹਾਂ ਦਾ ਉਤਸ਼ਾਹ ਗੁਰੂ ਕੀ ਵਡਾਲੀ ਵਿਖੇ ਹੋ ਰਿਹਾ ਹੈ।
ਸੇਵਕ ਸਿੱਖ ਰਹੇ ਹਰ ਖਾਏ,
ਸਿੱਖ ਗੁਰਸਿੱਖਾਂ ਦੀ, ਸਾਹਿਬਜ਼ਾਦਿਆਂ ਦੀ, ਸਤਿਗੁਰਾਂ ਦੀ ਸੇਵਾ ਕਰਕੇ ਬੜੇ ਖੁਸ਼ ਹੋ ਰਹੇ ਹਨ।
ਜਿਤ ਕਿਤ ਪੂਰਨ ਮੋਦ ਮਹਾਚਿਤ,
ਗੁਰੂ ਕੀ ਵਡਾਲੀ ਵਿਖੇ ਜਿੱਥੇ ਕਿੱਥੇ ਹਰ ਪਿੰਡ ਦੇ ਕੋਨੇ ਵਿਖੇ ਉਤਸਵ ਹੀ ਉਤਸਵ ਹੈ, ਗੁਰਮੁਖ ਪਿਆਰੇ ਬੜੇ ਖੁਸ਼ ਹਨ।
ਗਾਏ ਸ਼ਬਦ ਪਦ ਗੁਰੂ ਮਨਾਏ,
ਸਾਰੇ ਗੁਰਮੁਖ ਪਿਆਰੇ ਗੁਰਬਾਣੀ ਦੇ ਸ਼ਬਦ ਹੀ ਗਾਉਂਦੇ ਆ, ਗੁਰੂ ਨੂੰ ਖੁਸ਼ ਕਰਦੇ। ਗਾਏ ਸ਼ਬਦ ਪਦ ਗੁਰੂ ਮਨਾਏ, ਆਪਣੇ ਗੁਰੂ ਨੂੰ ਮਨਾਉਂਦੇ ਹਨ, ਗੁਰਬਾਣੀ ਗਾ ਕੇ ਵਾਹਿਗੁਰੂ ਸ਼ਬਦ ਦਾ ਜਾਪ ਕਰਕੇ ਗੁਰੂ ਨੂੰ ਖੁਸ਼ ਕਰਦੇ ਹਨ।
ਬਹੁ ਨਰ ਨਾਰ ਸ਼ਿੰਗਾਰ ਧਾਰ ਕਰ,
ਅਨੇਕਾਂ ਔਰਤਾਂ ਅਨੇਕਾਂ ਮਰਦ ਸ਼ਿੰਗਾਰ ਕਰ ਕਰਕੇ,
ਮਿਲੇ ਵਡਾਲੀ ਮੈਂ ਸਮੁਦਾਏ,
ਸਾਰੇ ਗੁਰੂ ਕੀ ਵਡਾਲੀ ਵਿਖੇ ਆ ਕੇ ਮਿਲਦੇ ਹਨ। ਅੱਜ ਗੁਰਸਿੱਖਾਂ ਦਾ ਮੇਲ ਗੁਰੂ ਕੀ ਵਡਾਲੀ ਵਿਖੇ ਹੋ ਰਿਹਾ ਹੈ।
ਰਾਮ ਅਲਪ ਉਤਸਵ ਅਤ ਬਰ ਦਿਓ,
ਸੰਤੋਖ ਸਿੰਘ ਜੀ ਬਿਆਨ ਕਰਦੇ ਖਾਲਸਾ ਜੀਓ, ਛੋਟਾ ਜਾ ਇਹ ਪਿੰਡ ਹੈ, ਪਰ ਇਸ ਪਿੰਡ ਵਿਖੇ ਅੱਜ ਬਹੁਤਾ ਹੀ ਉਤਸ਼ਾਹ ਵੱਧ ਗਿਆ ਹੈ।
ਚਹੂੰ ਪੋਦ ਬੋ ਮੋਦ ਬਿਥਾਰ,
ਚਾਰੋਂ ਕੋਨਿਆਂ ਤੇ ਗੁਰੂ ਕੇ ਸਿੱਖ ਉਤਸ਼ਾਹ ਕਰਕੇ ਬੈਠੇ ਹਨ, ਪਰਮਾਤਮਾ ਦੇ ਗੀਤ ਹੀ ਗਾ ਰਹੇ ਹਨ।
ਗ੍ਰਾਮ ਨਗਰ ਮੈਂ ਸੁਣ ਸਿੱਖ ਸੇਵਕ,
ਪੂਰੇ ਨਗਰ ਵਿਖੇ ਗੁਰਮੁਖਾਂ ਨੇ ਜਦੋਂ ਇਹ ਸੁਣਿਆ ਹੈ,
ਮਿਲ ਮਿਲ ਕਰੇ ਮੰਗਲਾਚਾਰ,
ਸਾਰੇ ਮਿਲ ਮਿਲ ਕੇ ਮੰਗਲਾਚਾਰ ਕਰਦੇ ਹਨ, ਖੁਸ਼ੀ ਦੇ ਗੀਤ ਗਾਉਂਦੇ, ਆਨੰਦ ਮਾਣਦੇ ਹਨ।
ਪ੍ਰਿਥੀਏ ਕੀ ਦਾਸੀ ਸੁਨ ਧਾਈ,
ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਗੁਰਸਿੱਖਾਂ ਨੂੰ ਸ਼ਾਹ ਹੈ, ਗੁਰਮੁਖ ਪਿਆਰਿਆਂ ਨੂੰ ਚਾਹ ਚੜਿਆ ਹੋਇਆ, ਉਥੇ ਮਨਮੁੱਖਾਂ ਨੂੰ, ਦੁਸ਼ਟਾਂ ਨੂੰ, ਨਿੰਦਕਾਂ ਨੂੰ ਅੰਦਰੋਂ ਅੰਦਰੀ ਦੁੱਖ ਹੋ ਰਿਹਾ। ਪ੍ਰਿਥੀ ਚੰਦ, ਬੀਬੀ ਕਰਮੋ ਆਦਿ ਜਿਹੜੇ ਗੁਰੂ ਘਰ ਦੇ ਵੈਰੀ ਬਣੇ ਹੋਏ, ਇਹਨਾਂ ਦੇ ਮਨ ਵਿਖੇ ਬੜਾ ਸੋਕ ਹੈ, ਤੇ ਇਹਨਾਂ ਦੇ ਸੋਕ ਵਿਖੇ ਜਿਹੜੇ ਹੋਰ ਵਲੀਨ ਹੋ ਰਹੇ ਹਨ, ਇਹਨਾਂ ਦੇ ਸਾਥ ਸੰਬੰਧੀ, ਉਹਨਾਂ ਬਾਰੇ ਕਵੀ ਜੀ ਬਿਆਨ ਕਰਦੇ ਕਿ ਇਹਨਾਂ ਦੀ ਇੱਕ ਦਾਸੀ ਨੇ ਜਦੋਂ ਇਹ ਸਾਰਾ ਕੌਤਕ ਵੇਖਿਆ ਹੈ,
ਨਸ ਕਰਮੋ ਨਿਕਟ ਉਚਾਰ,
ਉਸ ਦਾਸੀ ਨੇ ਉਹ ਸਾਰੀ ਵਾਰਤਾ ਬੀਬੀ ਕਰਮੋ ਦੇ ਕੋਲ ਜਾ ਕੇ ਆਖੀ ਹੈ।
ਗੁਰ ਅਰਜਨ ਕੇ ਜਨਮਿਓ ਨੰਦਨ, ਜੈ ਕੈ ਹੋਏ ਰਹੋ ਜੈਕਾਰ।
ਭੈਣਾ, ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਨੇ ਅਵਤਾਰ ਧਾਰਿਆ ਹੈ, ਗੁਰੂ ਕੀ ਵਡਾਲੀ ਵਿਖੇ। ਅੱਜ ਉਸ ਵਡਾਲੀ ਪਿੰਡ ਵਿਖੇ ਹਰ ਥਾਂ ਤੇ ਜਿੱਥੇ ਕਿੱਥੇ ਜੈ ਜੈਕਾਰ ਹੋ ਰਹੀ ਹੈ, ਸਾਰੇ ਆਖਦੇ ਹਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਇਹ ਸਭ ਜੈ ਜੈਕਾਰ ਕਰ ਰਹੇ ਹਨ।
ਗੁਰ ਕੇ ਓਕ ਬਹੀਨ ਰੋਕ ਜੇ,
ਜਿੱਥੇ ਗੁਰੂ ਦੇ ਘਰ ਵਿਖੇ ਇੱਕ ਰੋਗ ਪਈ ਸੀ ਵੀ ਕੋਈ ਸਾਹਿਬਜ਼ਾਦਾ ਨਹੀਂ ਹੋਣਾ, ਅੱਜ ਉਥੇ ਖੁਸ਼ੀਆਂ ਫੈਲ ਗਈਆਂ ਹਨ।
ਕੀਨ ਬਿਲੋਕਨ ਸੋ ਕਹਿ ਬੈਨ,
ਅੱਖਾਂ ਨਾਲ ਵੇਖ ਕੇ ਆਈ ਆ, ਕੋਈ ਝੂਠ ਨਹੀਂ ਆਖਦੀ, ਮੈਂ ਆਪਣੀ ਜ਼ਬਾਨ ਤੋਂ ਸੱਚੇ ਬਚਨ ਆਖ ਰਹੀ ਹਾਂ।
ਮੰਦਰ ਕੇ ਅੰਦਰ ਸਿਸ ਸੁੰਦਰ,
ਜਿੱਥੇ ਸਾਹਿਬਜ਼ਾਦੇ ਦਾ ਅਵਤਾਰ ਹੋਇਆ ਹੈ, ਪ੍ਰਕਾਸ਼ ਹੋਇਆ, ਮੰਦਰ ਕੇ ਅੰਦਰ, ਉਸ ਮੰਦਰ ਵਿਖੇ, ਉਸ ਘਰ ਵਿਖੇ ਉਹ ਸਾਹਿਬਜ਼ਾਦਾ ਬਿਰਾਜਮਾਨ ਹੈ।
ਦੇਖਤ ਰਹੀ ਨਾ ਤ੍ਰਿਪ ਤੇ ਨੈਣ,
ਦੇਖਦੀ ਰਹੀ ਹਾਂ ਪਰ ਮੇਰੀ ਅੱਖਾਂ ਰਜੀਆਂ ਨਹੀਂ, ਤੇ ਦੇਖੀ ਜਾਵਾਂ ਇਤਨਾ ਸੋਹਣਾ ਸਾਹਿਬਜ਼ਾਦਾ, ਇਤਨਾ ਸੋਹਣਾ ਸਤਿਗੁਰੂ ਦਾ ਪੁੱਤਰ ਹੈ, ਨੂਰਾਨੀ ਚਿਹਰਾ ਹੈ, ਮੈਂ ਵੀ ਵੇਖਦੀ ਹਾਂ ਅਤੇ ਸਾਰੇ ਗੁਰਮੁਖ ਪਿਆਰੇ ਸੰਗਤਾਂ ਵੀ ਵੇਖਦੀਆਂ ਹਨ।
ਅਦਕ ਸਰਾਹਤ ਰਿਦਾ ਉਮਾਹਤ,
ਗੁਰੂ ਦੀਆਂ ਸੰਗਤਾਂ ਸਤਿਗੁਰ ਦੇ ਸਾਹਿਬਜ਼ਾਦੇ ਨੂੰ ਵੇਖ ਵੇਖ ਕੇ ਬੜਾ ਸਰਾਹੁੰਦੀਆਂ ਹਨ, ਸਲਾਹਾਂ ਕਰਦੀਆਂ ਹਨ, ਸਭਨਾ ਦੇ ਹਿਰਦੇ ਬੜੇ ਉਮਾਹਿਤ ਹੋ ਰਹੇ ਹਨ।
ਚਾਹਤ ਚਿੱਤ ਹਿੱਤ ਤੇ ਵਿਛੜੈ ਨਾ,
ਹੁਣ ਤਾਂ ਸਾਰੇ ਇਹੀ ਚਾਹੁੰਦੇ ਹਨ ਆਪਣੇ ਮਨ ਕਰਕੇ ਵੀ ਇਹ ਸਾਹਿਬਜ਼ਾਦਾ ਸਾਡੇ ਤੋਂ ਦੂਰ ਨਾ ਹੋਵੇ, ਸਾਡੀ ਅੱਖਾਂ ਤੋਂ ਓਹਲੇ ਨਾ ਹੋਵੇ, ਅਸੀਂ ਹਰ ਵੇਲੇ ਇਹਦੇ ਦਰਸ਼ਨ ਕਰਦੇ ਰਹੀਏ, ਇਹੀ ਸਭ ਸੰਗਤਾਂ ਚਾਹੁੰਦੀਆਂ ਹਨ।
ਹੋਤ ਆਨੰਦ ਬਿਲੰਦ ਵਡਾਲੀ,
ਗੁਰੂ ਦੀ ਵਡਾਲੀ ਵਿਖੇ ਘਰ ਘਰ ਵਿਖੇ ਅੱਜ ਆਨੰਦ ਹੀ ਆਨੰਦ ਫੈਲ ਗਿਆ ਹੈ।
ਦੇਨ ਲੈਨ ਬੋ ਹੈ ਤਿੰਨ ਐਨ,
ਗੁਰੂ ਦੇ ਘਰ ਵਿਖੇ ਤਿੰਨ ਐਨ, ਉਹਨਾਂ ਦੇ ਗ੍ਰਹਿ ਵਿਖੇ ਅਨੇਕਾਂ ਹੀ ਆ ਕੇ ਮੰਗਦੇ ਹਨ ਤੇ ਅਨੇਕਾਂ ਹੀ ਗੁਰਸਿੱਖ ਆ ਕੇ ਆਪਣੀਆਂ ਭੇਟਾਂ ਚੜਾਉਂਦੇ ਹਨ। ਦੇਨ ਲੈਨ ਕਈ ਤਾਂ ਦਿੰਦੇ ਹਨ ਗੁਰੂ ਘਰ ਆ ਕੇ, ਤੇ ਕਈ ਮੰਗਤੇ ਆ ਕੇ ਮੰਗ ਰਹੇ ਹਨ।
ਬਹੁ ਸੰਗਤ ਉਤਸਾਹਤ ਗਮਨਤ,
ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਹਨ, ਬੜੇ ਉਤਸ਼ਾਹ ਨਾਲ ਦਰਸ਼ਨ ਕਰਕੇ ਆਪਣੇ ਘਰਾਂ ਨੂੰ ਜਾਂਦੇ ਹਨ।
ਸਦਨ ਗੁਰੂ ਅਰਜਨ ਕੇ ਜਾਏ,
ਸਦਨ ਗੁਰੂ ਅਰਜਨ ਕੇ ਜਾਏ, ਜਿਹੜੇ ਰੱਬ ਦੇ ਪਿਆਰੇ ਦੂਰ ਤੋਂ ਦਰਸ਼ਨ ਕਰਨ ਲਈ ਆਉਂਦੇ ਹਨ, ਉਹਨਾਂ ਨੇ ਇੱਕੋ ਘਰ ਵਿਖਦਾ ਹੈ ਵੀ ਇਹ ਘਰ ਗੁਰੂ ਅਰਜਨ ਦੇ ਪਾਤਸ਼ਾਹ ਦਾ ਹੈ, ਜਿਨ੍ਹਾਂ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਨੇ ਪ੍ਰਕਾਸ਼ ਧਾਰਿਆ ਹੈ।
ਦਿਨ ਪ੍ਰਤ ਅਦਕ ਪ੍ਰਤਾਪ ਵਧਤ ਤਿਨ,
ਦਿਨ ਪ੍ਰਤੀ ਦਿਨ ਰੋਜ਼ ਹੀ ਸਤਿਗੁਰਾਂ ਦੇ ਗ੍ਰਹਿ ਵਿਖੇ ਪ੍ਰਤਾਪ ਵਧ ਰਿਹਾ ਹੈ, ਗੁਰ ਦੀ ਸੋਭਾ ਵਧੋ ਜਾਈ ਵਧ ਰਹੀ ਹੈ, ਘੱਟ ਨਹੀਂ ਰਹੀ। ਤੁਸੀਂ ਤਾਂ ਆਪਣੇ ਆਪ ਨੂੰ ਗੁਰੂ ਖਵਾਉਂਦੇ ਹੋ, ਪਰ ਗੁਰੂ ਤਾਂ ਉਹੀ ਹਨ ਜਿਨ੍ਹਾਂ ਦੀ ਸੋਭਾ ਵਧੀ ਹੋਵੇ, ਜਿਨ੍ਹਾਂ ਦਾ ਪ੍ਰਕਾਸ਼ ਬਹੁਤਾ ਹੁੰਦਾ ਹੋਵੇ।
ਅਨ ਗਨ ਧਨ ਜਸ ਕੋ ਉਪਜਾਏ,
ਉਹਨਾਂ ਦੇ ਘਰ ਵਿਖੇ ਅਣਗਿਣਤ ਧਨ ਆਉਂਦਾ ਹੈ, ਜਿੱਥੇ ਧਨ ਆਉਂਦਾ ਹੈ ਉੱਥੇ ਸੰਗਤਾਂ ਜੈ ਜੈਕਾਰ ਵੀ ਕਰਦੀਆਂ ਹਨ, ਗੁਰੂ ਦਾ ਜਸ ਵੀ ਉਚਾਰਨ ਕਰਦੀਆਂ ਹਨ।
ਨਿਕ ਸੇ ਰਾਮਦਾਸ ਪੁਰ ਜਬ ਤੇ,
ਜਦੋਂ ਤੋਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ ਨਗਰੀ ਰਾਮਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਬਾਹਰ ਨਿਕਲੇ ਹਨ।
ਭਏ ਨਾ ਕਟ ਐਸ਼ਵਰਜ ਵਧਾਏ,
ਸਤਿਗੁਰ ਦਾ ਐਸ਼ਵਰਜ ਗੁਰੂ ਦੀ ਸੋਭਾ ਘਟੀ ਨਹੀਂ ਵਧੀ ਹੈ। ਭਾਵੇਂ ਸਤਿਗੁਰ ਜੀ ਨਿਮਰਤਾ ਕਰਕੇ ਗਏ ਹਨ ਪਰ ਸਤਿਗੁਰ ਦੀ ਸੋਭਾ ਵਧੀ ਹੈ। ਜਿਹੜਾ ਰੱਬ ਦਾ ਪਿਆਰਾ ਨਿਮਰਤਾ ਧਾਰਨ ਕਰਦਾ ਹੋਇਆ ਗੁਰੂ ਦੇ ਹੁਕਮ ਅਨੁਸਾਰ ਤੁਰਦਾ ਹੈ ਉਹਦੀ ਸੋਭਾ ਘਟਦੀ ਨਹੀਂ ਵਧਦੀ ਹੀ ਹੈ। ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸੋਭਾ ਵੱਧ ਗਈ ਹੈ।
ਤੁਮਰੇ ਨਰ ਕੁਛ ਥੋੜੇ ਆਵੇ,
ਬੀਬੀ ਕਰਮੋ ਸੁਣ, ਤੁਹਾਡੇ ਘਰ ਤਾਂ ਥੋੜੇ ਬੰਦੇ ਆਉਂਦੇ ਹੋਣਗੇ, ਜਿਹੜੇ ਤੁਹਾਡੇ ਜਾਣਕਾਰ ਹਨ, ਤੁਹਾਡੇ ਸਾਕ ਸੰਬੰਧੀ ਹਨ, ਪਰ ਉਹਨਾਂ ਦੇ ਗ੍ਰਹਿ ਵਿਖੇ ਤਾਂ ਅਨੇਕਾਂ ਹੀ ਗੁਰਸਿੱਖ ਸੰਗਤਾਂ ਆਉਂਦੀਆਂ ਹਨ।
ਤਹਾਂ ਉਪਾਇਨ ਬੋਤੀ ਆਏ,
ਉੱਥੇ ਤਾਂ ਅਨੇਕਾਂ ਭਿਟਾਵਾਂ ਆਉਂਦੀਆਂ ਹਨ, ਭਿਟਾਵਾਂ ਦੇ ਅੰਬਾਰ ਲੱਗ ਜਾਂਦੇ ਹਨ, ਬਸਤਰ ਆਦਿਕ ਜਿਨ੍ਹਾਂ ਦੀ ਕੋਈ ਵੀ ਗਿਣਤੀ ਨਹੀਂ, ਅਨੇਕਾਂ ਭਿਟਾਵਾਂ ਆਉਂਦੀਆਂ ਹਨ।
ਦਲ ਕੇ ਔਰਿਦ ਦਾਸੀ ਤੇ ਸੁਣ ਕਰ,
ਜਦੋਂ ਦਾਸੀ ਨੇ ਇਹ ਸਾਰੀ ਗੱਲ ਸੁਣਾਈ ਤੇ ਬੀਬੀ ਕਰਮੋ ਦਾ ਹਿਰਦਾ ਫਟ ਗਿਆ, ਮਾਨੋ ਅੰਦਰੋਂ ਅੰਦਰੀ ਸੜ ਗਈ। ਇਹ ਈਰਖਾ ਦੀ ਅੱਗ ਜਿਹਦੇ ਹਿਰਦੇ ਵਿਖੇ ਹੋਵੇ ਉਹੀ ਜਾਣਦਾ ਹੈ ਵੀ ਅੰਦਰੋਂ ਅੰਦਰੀ ਬੰਦਰਾ ਕਿਵੇਂ ਸੜਦਾ ਹੈ। ਬੀਬੀ ਕਰਮੋ ਦੇ ਹਿਰਦੇ ਵਿਖੇ ਅੱਜ ਈਰਖਾ ਦੀ ਬਹੁਤੀ ਅੱਗ, ਤੇ ਬੀਬੀ ਕਰਮੋ ਨੇ ਜਦੋਂ ਇਹ ਸੁਣਿਆ ਹੈ ਅੰਦਰੋਂ ਸੜ ਬਲ ਗਈ ਹੈ।
ਮਨੋ ਸਰਪ ਨੇ ਡਸੀ ਦੁਖੰਤ,
ਮਾਨੋ ਖਾਲਸਾ ਜੀ ਕਿਸੇ ਸੱਪ ਨੇ ਡੰਗ ਮਾਰਿਆ ਹੋਵੇ, ਐਸਾ ਡੰਗ ਜਿਹਦਾ ਅਸਰ ਬੜਾ ਗਹਿਰਾ ਹੋਵੇ, ਉਹ ਜ਼ਹਿਰ ਜਿਹਦੇ ਹਿਰਦੇ ਵਿਖੇ ਵੜਿਆ ਹੋਵੇ, ਉਹੀ ਜਾਣਦਾ ਹੈ ਕਿ ਮਾਨੋ ਕਿਸੇ ਸੱਪ ਨੇ ਡੰਗ ਮਾਰਿਆ ਹੋਵੇ।
ਪੀਰੀ ਪਰੀ ਤੀਰ ਔਰ ਹਰ ਕਰ,
ਚਿਹਰਾ ਪੀਲਾ ਪੈ ਗਿਆ ਹੈ ਤੇ ਹਿਰਦੇ ਦਾ ਧੀਰਜ ਸਾਰਾ ਖਤਮ ਹੋ ਗਿਆ ਹੈ, ਹਿਰਦਾ ਹੌਸਲਾ ਨਹੀਂ ਰੱਖਦਾ, ਬੀਬੀ ਕਰਮੋ ਅੰਦਰੋਂ ਅੰਦਰੀ ਸੜ ਰਹੀ ਹੈ।
ਹੋਏ ਪੈ ਪੀਤ ਸ਼ਰੀਕ ਬੰਧਤ,
ਸ਼ਰੀਕਾਂ ਦੇ ਘਰ ਵਿਖੇ ਵਾਧਾ ਹੋ ਰਿਹਾ ਹੈ, ਇਹ ਸੁਣ ਸੁਣ ਕੇ ਬੀਬੀ ਕਰਮੋ ਅੰਦਰੋਂ ਅੰਦਰੀ ਸੜਦੀ ਵੀ ਹੈ ਅਤੇ ਡਰਦੀ ਵੀ ਰਹੀ ਹੈ।
ਬਯੋ ਜਾਤ ਚਿਤ ਚਿੰਤਾ ਸਲਤਾ,
ਮਾਨੋ ਖਾਲਸਾ ਜੀਓ ਬੀਬੀ ਕਰਮੋ ਦਾ ਹਿਰਦਾ ਚਿੰਤਾ ਦੀ ਨਦੀ ਵਿਖੇ ਵਹਿ ਰਿਹਾ ਹੋਵੇ, ਜਿਵੇਂ ਕੋਈ ਬੰਦਾ ਨਦੀ ਵਿਖੇ ਰੁੜ ਜਾਵੇ, ਡੁੱਬ ਜਾਵੇ, ਇਸੇ ਤਰ੍ਹਾਂ ਚਿੰਤਾ ਦੀ ਇਸ ਨਦੀ ਵਿਖੇ ਬੀਬੀ ਕਰਮੋ ਦਾ ਹਿਰਦਾ ਡੁੱਬ ਰਿਹਾ ਹੈ।
ਖਾਣ ਪਾਨ ਕੁਛ ਤਨਕ ਕਰੰਤ,
ਨਾ ਭੁੱਖ ਲੱਗਦੀ ਹੈ ਨਾ ਪਿਆਸ ਲੱਗਦੀ ਹੈ, ਨਾ ਬੀਬੀ ਕਰਮੋ ਕੁਝ ਖਾਉਂਦੀ ਹੈ ਨਾ ਹੀ ਕੁਝ ਪੀਂਦੀ ਹੈ।
ਦੁਰਲਭਤਾ ਅੰਗਨ ਪਈ ਸਗਰੇ,
ਸਰੀਰ ਦੇ ਸਾਰੇ ਅੰਗ ਕਮਜ਼ੋਰ ਹੋ ਗਏ ਹਨ, ਦੁਰਬਲ ਹੋ ਗਏ ਹਨ, ਬੀਬੀ ਕਰਮੋ ਆਪਣੇ ਅੰਗਾਂ ਕਰਕੇ ਬੜੀ ਦੁਰਬਲ ਹੋ ਗਈ ਹੈ।
ਊਸ਼ਨ ਸਾਸ ਬੋ ਬਾਰ ਪਰੰਤੇ,
ਕੁਝ ਸਮੇਂ ਲਈ ਇਹ ਕਰਮੋ ਚੁੱਪ ਹੋ ਗਈ ਹੈ ਤੇ ਬੜੇ ਲੰਬੇ ਲੰਬੇ ਸਾਹ ਲੈਂਦੀ ਹੈ।
ਭਾਈ ਰਾਤ ਪਤਿਸ ਆਏ ਸਮੀਪੀ,
ਇਸ ਤਰ੍ਹਾਂ ਜਦੋਂ ਸ਼ਾਮ ਬੀਤੀ ਰਾਤ ਹੋਈ ਤੇ ਰਾਤ ਨੂੰ ਇਹਦਾ ਗ੍ਰਹਿ ਇਹਦੇ ਘਰ ਵਿਖੇ ਇਹਦਾ ਪਤੀ ਪ੍ਰਿਥੀ ਚੰਦ ਆਇਆ ਹੈ।
ਮਨ ਸੰਕਟ ਕੋ ਭਨਤ ਕਰਾਲ,
ਇਹਦਾ ਮਨ ਬੜੇ ਸੰਕਟ ਵਿਖੇ ਹੈ, ਕਰਾਲ ਆਖਦੇ ਬੜਾ ਭਿਆਨਕ ਸੰਕਟ, ਜਿਹਦੇ ਮਨ ਵਿਖੇ ਇਹ ਸੰਕਟ ਹੋਵੇ ਉਹ ਦੁੱਖ ਸਹਿਆ ਨਹੀਂ ਜਾਂਦਾ, ਆਖਿਆ ਨਹੀਂ ਜਾਂਦਾ। ਅੱਜ ਬੀਬੀ ਕਰਮੋ ਦੇ ਮਨ ਵਿਖੇ ਬੜਾ ਭਿਆਨਕ ਸੰਕਟ ਹੈ।
ਹੇ ਗੁਰ ਸੁਤ ਤੁਮ ਬਾਤ ਬਖਾਨਿਓ,
ਹੇ ਗੁਰੂ ਦੇ ਪੁੱਤਰ ਜੀ, ਤੁਸੀਂ ਤਾਂ ਆਖਦੇ ਸੀ ਕਿ ਸ੍ਰੀ ਗੁਰੂ ਅਰਜਨ ਦੇਵ ਗ੍ਰਹਿ ਦੇ ਉਹਨਾਂ ਦੇ ਘਰ ਵਿਖੇ ਕੋਈ ਪੁੱਤਰ ਨਹੀਂ ਹੋਣਾ, ਉਹਨਾਂ ਨੇ ਉਤਰੀ ਮਰ ਜਾਣਾ ਹੈ, ਪਰ ਤੁਹਾਡੀ ਇਹ ਵਾਰਤਾ ਬਿਲਕੁਲ ਨਿਸ਼ਫਲ ਗਈ, ਇਸ ਵਿਖੇ ਕੋਈ ਦਮ ਨਹੀਂ ਰਿਹਾ।
ਸ੍ਰੀ ਅਰਜਨ ਕੇ ਹੋਏ ਨਾਬਾਲ,
ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਦੇ ਗ੍ਰਹਿ ਵਿਖੇ ਕੋਈ ਪੁੱਤਰ ਨਹੀਂ ਹੋਣਾ, ਤੁਸੀਂ ਇਹੀ ਆਖਦੇ ਸੀ।
ਅਬ ਜਨਮਿਓ ਸੁੰਦਰ ਸਮ ਚੰਦ,
ਹੁਣ ਤਾਂ ਚੰਦ ਦੇ ਵਾਂਗ ਸੁੰਦਰ ਸਮ ਚੰਦ ਹੈ, ਚੰਦਰਮਾ ਵੀ ਬੜਾ ਸੋਹਣਾ ਹੈ ਪਰ ਉਹਨੂੰ ਕਲੰਕ ਹੈ, ਪਰ ਸਤਿਗੁਰ ਨੂੰ ਕੋਈ ਕਲੰਕ ਨਹੀਂ, ਸਤਿਗੁਰ ਦੇ ਸਾਹਿਬਜ਼ਾਦੇ ਇਹ ਚੰਦਰਮਾ ਤੋਂ ਵੱਧ ਸੁੰਦਰ ਹਨ, ਉਹਨਾਂ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਅਵਤਾਰ ਹੋਇਆ ਹੈ।
ਸਗਰੀ ਕਰੇ ਸਰਾਹਨ ਬਾਲ,
ਸਾਰੀਆਂ ਸੰਗਤਾਂ ਸਾਰੇ ਗੁਰਮੁਖ ਪਿਆਰੇ ਸਮੂਹ ਔਰਤਾਂ ਹੀ ਇਸ ਬਾਲਕ ਦੀ ਸਲਾਹਨਾ ਕਰਦੀਆਂ ਹਨ।
ਅਦਕ ਉਪਾਇਨ ਚੜੇ ਦਰਬ ਬੋ,
ਗੁਰੂ ਦੀਆਂ ਸੰਗਤਾਂ ਬਾਲਕ ਦੇ ਦਰਸ਼ਨ ਕਰਦੀਆਂ ਹਨ ਅਤੇ ਭਟਾਵਾਂ ਅਰਪਣ ਕਰਦੀਆਂ ਹਨ।
ਤਿੰਨ ਦੇ ਮੰਗਤ ਕਏ ਨਿਹਾਲ,
ਉਹਨਾਂ ਦੇ ਗ੍ਰਹਿ ਵਿਖੇ ਜਿਹੜਾ ਵੀ ਮੰਗਤਾ ਆਉਂਦਾ ਹੈ ਉਹ ਖਾਲੀ ਨਹੀਂ ਜਾਂਦਾ, ਆਪਣੇ ਮਨ ਦੀਆਂ ਇੱਛਾ ਸਭ ਪੂਰੀਆਂ ਭਰ ਕੇ ਲੈ ਕੇ ਜਾਂਦੇ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ, ਈਹਾ ਊਹਾ ਸੱਚ ਹੋਵੇ। ਕੋਈ ਗੁਰੂ ਘਰ ਆ ਕੇ ਮੰਗੇ ਤਾਂ ਸਹੀ, ਪਰ ਮੰਗੇ ਆਪਣੇ ਸੱਚੇ ਹਿਰਦੇ ਨਾਲ, ਉਹਦੀ ਝੋਲੀ ਖਾਲੀ ਨਹੀਂ ਜਾਂਦੀ। ਗੁਰੂ ਦੇ ਗ੍ਰਹਿ ਵਿਖੇ ਕੋਈ ਮੰਗਤਾ ਧਨ ਮੰਗਦਾ ਹੈ, ਕੋਈ ਪੈਸੇ ਮੰਗਦਾ ਹੈ, ਕੋਈ ਕੱਪੜੇ ਮੰਗਦਾ ਹੈ, ਤੇ ਕਈ ਗੁਰਮੁਖ ਪਿਆਰੇ ਦਰਸ਼ਨ ਮੰਗਦੇ ਹਨ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨਦਿਨ ਨੀਤ, ਸਿੱਖਾਂ ਦੇ ਮਨ ਵਿਖੇ ਦਰਸ਼ਨ ਦੀ ਆਸਾ ਹੈ, ਤੇ ਕਈ ਗੁਰਮੁਖ ਪਿਆਰੇ ਦਰਸ਼ਨ ਕਰ ਕਰਕੇ ਬੜੇ ਆਨੰਦ ਵਿਖੇ ਰਹਿੰਦੇ ਹਨ।
ਅਨਕਰੀਤ ਕੇ ਉਤਸਵ ਹੋਵਤ,
ਗੁਰੂ ਦੇ ਘਰ ਵਿਖੇ ਅੱਜ ਅਨੇਕਾਂ ਤਰ੍ਹਾਂ ਦੇ ਉਤਸਵ ਹੋ ਰਹੇ ਹਨ, ਉਹ ਉਤਸਵ ਇੱਕ ਜ਼ੁਬਾਨ ਤੋਂ ਆਖੇ ਨਹੀਂ ਜਾ ਸਕਦੇ।
ਵਜੇ ਵਧਾਈ ਆਨੰਦ ਵਿਸਾਲ,
ਉਹਨਾਂ ਦੇ ਗ੍ਰਹਿ ਵਿਖੇ ਵਧਾਈਆਂ ਵੱਧ ਰਹੀਆਂ ਹਨ ਤੇ ਅਨੇਕਾਂ ਤਰ੍ਹਾਂ ਦਾ ਆਨੰਦ ਹੋ ਰਿਹਾ ਹੈ।
ਜਹ ਕੈ ਸੁਜਸ ਪਿਥਾਰਿਓ ਆਪਣੋ,
ਜਿੱਥੇ ਕਿੱਥੇ ਅੱਜ ਗੁਰੂ ਦਾ ਜਸ ਹੀ ਫੈਲ ਰਿਹਾ ਹੈ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣਾ ਜਸ ਹੀ ਫੈਲਾਇਆ ਹੈ।
ਜਨਮ ਲਾਭ ਲੀਨਸ ਇਸ ਕਾਲ,
ਇਸ ਵੇਲੇ ਜਦੋਂ ਸਾਹਿਬਜ਼ਾਦੇ ਦਾ ਅਵਤਾਰ ਹੋਇਆ ਹੈ, ਜਨਮ ਹੋਇਆ ਹੈ ਤੇ ਉਹਨਾਂ ਨੇ ਇਹ ਲਾਭ ਲਿੱਤਾ ਹੈ।
ਬਸਿਓ ਗ੍ਰਾਮ ਸੋ ਤੁਮ ਪਿਤ ਕੇ ਪੁਰ,
ਤੁਸੀਂ ਤਾਂ ਗੁਰੂ ਦੇ ਪਿੰਡ ਵਿਖੇ ਰਹਿੰਦੇ ਹੋ ਤੇ ਤੁਹਾਡਾ ਨਗਰ ਹੈ ਸ੍ਰੀ ਰਾਮਦਾਸਪੁਰ, ਸ੍ਰੀ ਅੰਮ੍ਰਿਤਸਰ ਸਾਹਿਬ, ਤੁਸੀਂ ਆਪਣੇ ਪਿਤਾ ਦੇ ਨਗਰ ਵਿਖੇ ਰਹਿੰਦੇ ਹੋ।
ਤਉ ਨ ਸਮਤਾ ਭੀ ਤਿਸ ਨਾਲ,
ਪਰ ਫਿਰ ਵੀ ਤੁਹਾਡੀ ਬਰਾਬਰੀ ਉਹ ਨਹੀਂ ਕਰ ਸਕਦੇ, ਭਾਵ ਕਿ ਉਹਨਾਂ ਦੀ ਸੋਭਾ ਦੇਖੋ ਕਿਤਨੀ ਹੈ, ਤੁਹਾਡੀ ਸੋਭਾ ਹੈ ਹੀ ਨਹੀਂ। ਉਹਨਾਂ ਕੋਲ ਅਨੇਕਾਂ ਸੰਗਤਾਂ ਆਉਂਦੀਆਂ, ਅਨੇਕਾਂ ਗੁਰਮੁਖ ਪਿਆਰੇ ਆਉਂਦੇ, ਤੁਹਾਡੇ ਕੋਲ ਕੋਈ ਵੀ ਨਹੀਂ ਆਉਂਦਾ। ਉਹਨਾਂ ਕੋਲ ਅਨੇਕਾਂ ਭੇਟਾਵਾਂ ਆਉਂਦੀਆਂ, ਤੁਹਾਡੇ ਕੋਲ ਕੋਈ ਵੀ ਭੇਟਾ ਨਹੀਂ ਆਉਂਦੀ। ਇਸ ਕਰਕੇ ਭਾਵੇਂ ਉਹ ਪਿੰਡ ਤੋਂ ਬਾਹਰ ਹਨ, ਗੁਰੂ ਦੇ ਛੋਟੇ ਪੁੱਤਰ ਹਨ, ਪਰ ਅਸੀਂ ਛੂਛੇ ਹੀ ਰਹਿ ਗਏ ਹਾਂ।
ਬਚਨ ਕੂਰ ਪੁਨ ਪਏ ਤੁਮਾਰੇ,
ਇਹ ਪਤੀ ਦੇਵ ਜੀ ਤੁਹਾਡੇ ਬਚਨ ਝੂਠੇ ਰਹਿ ਗਏ ਹਨ। ਤੁਸਾਂ ਨੇ ਜੋ ਬਚਨ ਕੀਤਾ ਸੀ ਗੁਰੂ ਨੇ ਉਤਰੇ ਹੀ ਮਰ ਜਾਣਾ ਹੈ, ਇਹ ਬਚਨ ਝੂਠੇ ਹਨ।
ਮੈਂ ਚੂਰਤ ਹੇਰਤ ਅਸਹਾਲ,
ਤੇ ਮੈਂ ਹੁਣ ਇਸ ਹਿਰਦੇ ਵਿਖੇ ਝੂਰਦੀ ਹਾਂ ਉਸ ਗੱਲ ਨੂੰ ਸੁਣ ਕੇ ਕਿ ਜਦੋਂ ਸਾਹਿਬਜ਼ਾਦੇ ਦਾ ਅਵਤਾਰ ਹੋਇਆ ਹੈ, ਇਹ ਸੁਣ ਕੇ ਮੇਰਾ ਹਿਰਦਾ ਬੜਾ ਦੁਖੀ ਹੋ ਰਿਹਾ ਹੈ।
ਪ੍ਰਿਥੀਏ ਪਨਿਓ ਜਥਾ ਸੁਤ ਲੀਨਸ,
ਜਦੋਂ ਬੀਬੀ ਕਰਮੋ ਨੇ ਇਹ ਸਾਰੀ ਵਾਰਤਾ ਸੁਣਾਈ ਤੇ ਪ੍ਰਿਥੀ ਚੰਦ ਇਹ ਸੁਣ ਕੇ ਆਖਣ ਲਗਾ ਹੈ,
ਗਈ ਬ੍ਰਿਧ ਟਿਗ ਨਗਨ ਸੁਪਾਏ,
ਕਰਮੋ ਤੂੰ ਫਿਕਰ ਨਾ ਕਰ, ਮੈਨੂੰ ਪਤਾ ਹੈ ਕਿ ਕਿਸ ਤਰ੍ਹਾਂ ਮਾਤਾ ਗੰਗਾ ਨੇ ਆਪਣੇ ਕੁੱਖ ਵਿਖੇ ਪੁੱਤਰ ਦੀ ਦਾਤ ਮੰਗੀ ਹੈ, ਇਹ ਮੈਂ ਸਭ ਜਾਣਦਾ ਹਾਂ ਕਿ ਬਾਬਾ ਬੁੱਢਾ ਜੀ ਜੋ ਬ੍ਰਹਮ ਗਿਆਨੀ ਹਨ, ਉਹਨਾਂ ਦੇ ਕੋਲ ਮਾਤਾ ਗੰਗਾ ਜੀ ਗਏ ਸਨ।
ਦੇਖ ਸੇਵ ਤਿਸ ਨੇ ਵਰ ਦੀਨਸ,
ਪੁਰਸ਼ਾ ਨੇ ਸੇਵਾ ਵੇਖ ਕੇ ਇਹ ਵਰ ਬਖਸ਼ਿਸ਼ ਕੀਤਾ ਹੈ।
ਯਾ ਤੇ ਪੁੱਤਰ ਲਿਓ ਹਰ ਖਾਏ,
ਪੁੱਤਰ ਐਵੇਂ ਨਹੀਂ ਮਿਲਿਆ, ਸੇਵਾ ਕੀਤੀ ਹੈ, ਹਿਰਦਾ ਸ਼ੁੱਧ ਕੀਤਾ ਤਾਂ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ।
ਓਏ ਬਾਪ ਨੇ ਝੂਠ ਵਿਚਾਰਿਓ,
ਮੇਰੇ ਬਾਪ ਝੂਠੇ ਨਹੀਂ ਸੱਚੇ ਹਨ, ਪਰ ਉਹਨਾਂ ਨੇ ਸੇਵਾ ਕਰਕੇ ਕਿਸੇ ਮਹਾਂਪੁਰਸ਼ ਤੋਂ ਇਹ ਵਾਕ ਪ੍ਰਾਪਤ ਕੀਤਾ ਹੈ।
ਅਪਰ ਯਤਨ ਤੇ ਕਿਉਂ ਨਾ ਪਾਏ,
ਹੋਰ ਅਨੇਕਾਂ ਯਤਨ ਕਰ ਲੈਂਦੇ ਪਰ ਪੁੱਤਰ ਨਹੀਂ ਹੋਣਾ ਸੀ। ਪੁੱਤਰ ਦੇਣ ਵਾਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹਨ, ਕਿਉਂਕਿ ਗੁਰੂ ਦੇ ਕੁੱਤਾਂ ਵਿਖੇ ਵੀ ਕਰਾਮਾਤ ਹੈ। ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ, ਅਜਮਤ ਗੁਰ ਕੇ ਸਵਾਨ ਮੈਂ ਜੂਠੋ ਨਿਤ ਖਾਵੈ, ਕਿ ਗੁਰੂ ਘਰ ਦੇ ਜਿਹੜੇ ਕੁੱਤੇ ਹਨ ਉਹਨਾਂ ਵਿੱਚ ਵੀ ਕਰਾਮਾਤ ਹੈ। ਤੇ ਇਹ ਤਾਂ ਗੁਰੂ ਦੇ ਰੱਬ ਦੇ ਪਿਆਰੇ ਮਹਾਂਪੁਰਸ਼ ਬ੍ਰਹਮ ਗਿਆਨੀ ਹਨ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਪਿੱਛੇ ਆਪ ਜੀ ਨੇ ਸ਼ਬਦ ਸ਼੍ਰਵਣ ਕੀਤਾ ਹੈ, ਆਸਾ ਮਹੱਲਾ ਪੰਜਵਾਂ, ਆਸਾ ਰਾਗ ਵਿਖੇ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਮੁਖਾਰਬਿੰਦ ਤੋਂ ਬਚਨ ਉਚਾਰ ਕੀਤਾ ਹੈ ਕਿ ਸਤਿਗੁਰੂ ਨੇ ਆਪ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਗੁਰੂ ਨਾਨਕ ਟੁੱਠਾ ਕਿੰਨੀ ਦਾਤ, ਜਿਨ੍ਹਾਂ ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਉਹ ਬਾਬਾ ਬੁੱਢਾ ਜੀ ਤੇ ਉਹਨਾਂ ਦਾ ਵਰ ਹੋਇਆ ਹੈ, ਜਿਸ ਵਰ ਕਰਕੇ ਇਹਨਾਂ ਨੂੰ ਪੁੱਤਰ ਮਿਲਿਆ ਹੈ।
ਸ੍ਰੀ ਨਾਨਕ ਸੇਵਕ ਨੇ ਦੀਨੋ, ਜਿਸ ਕੋਈ ਨਾ ਸਕੇ ਮਿਟਾਏ,
ਸ੍ਰੀ ਨਾਨਕ ਕੇ ਸੇਵਕ ਨੇ ਦੀਨੋ, ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੇਵਕ, ਮਹਾਨ ਸੇਵਕ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾ ਤੇ ਖੁਸ਼ ਹੋ ਕੇ ਇਹ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਹ ਦਾਤ ਮਿਲੀ ਹੈ ਸੇਵਾ ਦੁਆਰਾ, ਸ਼ਰਧਾ ਦੁਆਰਾ।
ਜਿਸ ਕੋ ਕੋਈ ਨਾ ਸਕੇ ਮਿਟਾਏ,
ਜਿਨ੍ਹਾਂ ਦਾ ਵਰ ਕੋਈ ਮਿਟਾ ਨਹੀਂ ਸਕਦਾ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ, ਬਾਬਾ ਜੀ ਤੁਹਾਡੀ ਰਸਨਾ ਤੇ ਅਸੀਂ ਬੋਲਾਂਗੇ, ਤੁਹਾਡਾ ਵਚਨ ਸਾਡਾ ਹੋਵੇਗਾ ਤੇ ਗੁਰੂ ਦਾ ਵਚਨ ਹੈ। ਇਹ ਗੁਰੂ ਨਾਨਕ ਪਾਤਸ਼ਾਹ ਦਾ ਵਚਨ ਹੋਇਆ ਹੈ, ਜਿਸ ਕਰਕੇ ਬਾਬਾ ਬੁੱਢਾ ਜੀ ਦੇ ਅੰਦਰੋਂ ਸਤਿਗੁਰੂ ਜੀ ਹੀ ਬੋਲੇ ਹਨ ਤੇ ਇਹਨਾਂ ਨੂੰ ਇਹ ਵਰ ਮਿਲਿਆ ਹੈ।
ਬਟੇ ਪੁਰਖ ਨਿਜ ਸੇਵਾ ਹੇਰੇ, ਵਸਤ ਅਦੇ ਜੋ ਦੇਤ ਕਿਰਪਾਲ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੱਡੇ ਪੁਰਸ਼, ਮਹਾਂਪੁਰਸ਼, ਸੰਤ ਸੇਵਾ ਤੇ ਖੁਸ਼ ਹੁੰਦੇ ਹਨ। ਜਦੋਂ ਖੁਸ਼ ਹੋ ਜਾਣ, ਪ੍ਰਸੰਨ ਵਿੱਚ ਆ ਜਾਣ, ਖੇੜੇ ਵਿਖੇ ਆ ਜਾਣ, ਉਦੋਂ ਹਰ ਵਸਤੂ ਦੇ ਦਿੰਦੇ, ਅਮੇ ਜੋ ਨਾ ਦੇਣੀ ਹੋਵੇ। ਇੱਕ ਵਸਤੂ ਹੈ ਦੇਣ ਵਾਲੀ, ਜਿਹੜੀ ਮਿਲ ਜਾਂਦੀ ਹੈ ਆਪਣੇ ਯਤਨਾਂ ਕਰਕੇ। ਪਰ ਇੱਕ ਵਸਤੂ ਅਦੇ, ਜਿਹੜੀ ਨਾ ਮਿਲੇ, ਪਰ ਮਹਾਂਪੁਰਸ਼ ਵੱਡੇ ਪੁਰਖ ਉਸ ਵਸਤੂ ਵੀ ਦੇ ਦਿੰਦੇ ਹਨ ਜਿਹੜਾ ਉਹਨਾਂ ਦੀ ਸੇਵਾ ਕਰਦਾ। ਕਈਆਂ ਦੇ ਕਰਮਾਂ ਵਿਖੇ ਪੁੱਤਰ ਦੀ ਦਾਤ ਨਹੀਂ, ਦਾਤ ਹੈ ਹੀ ਨਹੀਂ, ਪਰ ਗੁਰੂ ਦੁਆਰੇ ਆ ਕੇ ਉਹ ਦਾਤ ਮਿਲ ਜਾਂਦੀ ਹੈ, ਉਹ ਕਰਮ ਬਣ ਜਾਂਦੇ ਹਨ। ਤੇ ਸਾਨੂੰ ਇੱਕ ਲੋੜ ਹੈ ਆਨੰਦ ਦੀ, ਮੁਕਤੀ ਵੀ ਨਹੀਂ ਚਾਹੀਦੀ ਖਾਲਸੇ ਪੰਥ ਨੂੰ, ਗੁਰਸਿੱਖਾਂ ਨੂੰ ਆਨੰਦ ਚਾਹੀਦਾ। ਸਤਿਗੁਰੂ ਜੀ ਬਿਆਨ ਕਰਦੇ, ਮੁਕਤ ਬੱਪੜੀ ਪੀ ਗਿਆਨੀ ਤਿਆਗੇ। ਕਿ ਬ੍ਰਹਮ ਗਿਆਨੀ ਨੂੰ ਮੁਕਤੀ ਦੀ ਕੀ ਇੱਛਾ, ਉਹ ਤਾਂ ਹਰ ਵੇਲੇ ਆਨੰਦ ਵਿਖੇ ਹੈ। ਤੇ ਰੱਬ ਦੇ ਪਿਆਰੇ ਗੁਰਸਿੱਖ ਆਨੰਦ ਚਾਹੁੰਦੇ ਹਨ, ਕਿ ਉਹ ਆਨੰਦ ਮਿਲਦਾ ਹੈ ਸਤਿਗੁਰਾਂ ਤੋਂ, ਜਿਹੜੇ ਸਤਿਗੁਰਾਂ ਦੇ ਪਿਆਰੇ ਆਪ ਪਰਮਾਤਮ ਸਰੂਪ ਹਨ। ਉਹਨਾਂ ਦੀ ਸੇਵਾ ਕਰੀਏ, ਸੰਗਤ ਦੀ ਸੇਵਾ ਕਰੀਏ, ਤਾਂ ਹੀ ਆਨੰਦ ਮਿਲਦਾ ਹੈ। ਇਹ ਆਨੰਦ ਵੀ ਬੜਾ ਅਮੋਲਕ ਹੈ, ਅਦੇ ਦਾਤ ਹੈ, ਇਹ ਮਿਲਦੀ ਹੈ ਸਤਿਗੁਰਾਂ ਤੋਂ, ਸਤਿਗੁਰਾਂ ਦੇ ਪਿਆਰਿਆਂ ਤੋਂ। ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਕਿ ਅਦੇ ਵਸਤੂ ਜਿਹੜਾ ਪੁੱਤਰ ਨਾ ਮਿਲਦਾ ਹੋਵੇ, ਉਹ ਮਿਲਿਆ ਹੈ ਇਹਨਾਂ ਨੂੰ ਬਾਬਾ ਬੁੱਢਾ ਜੀ ਦੇ ਵਰ ਦੁਆਰਾ।
ਜਗ ਗੁਰ ਨੁਖਾ ਪਗਨ ਤੇ ਗਮਨੀ।
ਜਦੋਂ ਗੁਰੂ ਦੀ ਪਤਨੀ ਤੇ ਗੁਰੂ ਰਾਮਦਾਸ ਜੀ ਦੀ ਨੂੰ ਨੰਗੇ ਪੈਰਾਂ ਦੁਆਰਾ ਆਪਣੇ ਸੀਸ ਤੇ ਪ੍ਰਸ਼ਾਦਾ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਬੀੜ ਬਾਬਾ ਬੁੱਢਾ ਜੀ ਗਏ, ਬੜੇ ਸ਼ਰਧਾ ਨਾਲ, ਪ੍ਰੇਮ ਨਾਲ, ਉਦੋਂ ਇਹ ਵਰ ਮਿਲਿਆ ਹੈ।
ਬਿਨ ਪਨ ਹੀ ਸਿਰ ਭਾਰ ਉਠਾਲ।
ਕੋਈ ਜੋੜਾ ਨਹੀਂ ਪਾਇਆ, ਕੋਈ ਖੜਾਵ ਨਹੀਂ ਪਾਈ, ਬਿਨ ਪਨ ਹੀ, ਨੰਗੇ ਪੈਰ, ਬਿਨਾਂ ਖੜਾਵਾਂ ਤੋਂ, ਬਿਨਾਂ ਜੋੜਿਆਂ ਤੋਂ, ਆਪਣੇ ਸੀਸ ਤੇ ਭਾਰ ਧਰ ਕੇ, ਸੀਸ ਤੇ ਪ੍ਰਸ਼ਾਦਾ ਰੱਖ ਕੇ ਮਾਤਾ ਜੀ ਗਏ ਸਨ।
ਸਕਲ ਟਹਿਲ ਆਪਣੇ ਘਰ ਕੀ ਨਸ।
ਜਿਹੜੀ ਟਹਿਲ ਕਰਨ ਵਾਲੀਆਂ ਦਾਸੀਆਂ ਨੌਕਰ ਹਨ, ਸਭ ਨੂੰ ਦੂਰ ਕਰਕੇ ਮਾਤਾ ਜੀ ਇਕੱਲੇ ਹੀ ਗਏ ਸਨ।
ਸ਼ਰਮਤ ਪਈ ਹੋਏ ਖੇਦ ਵਿਸਾਲ।
ਬੜੀ ਥਕਾਵਟ ਹੋਈ, ਬੜਾ ਦੁੱਖ ਹੋਇਆ, ਪਰ ਉਹ ਥਕਾਵਟ, ਉਹ ਦੁੱਖ ਆਨੰਦ ਵਿਖੇ ਬਦਲ ਗਿਆ ਹੈ।
ਇਸ ਉਪਾਏ ਤੇ ਨੰਦਨ ਪ੍ਰਾਪਤ।
ਉਹਨਾਂ ਨੇ ਇਹ ਉਪਾਏ ਕੀਤਾ ਹੈ, ਕਿਸੇ ਮਹਾਂਪੁਰਸ਼ ਨੂੰ ਖੁਸ਼ ਕੀਤਾ ਹੈ ਤੇ ਖੁਸ਼ ਕਰਕੇ ਪੁੱਤਰ ਦੀ ਦਾਤ ਪ੍ਰਾਪਤ ਕੀਤੀ ਹੈ।
ਨਾਹੇ ਤਮਮ ਬਚ ਸਹੇ ਕਰਾਲ।
ਇਹ ਕਰਮੋ ਸੁਣ, ਨਹੀਂ ਤਾਂ ਮੇਰੇ ਬਚਨ ਬੜੇ ਕਰਾਲ ਹਨ, ਭਿਆਨਕ ਹਨ, ਮੇਰੇ ਬਚਨ ਅਮੋੜ ਹਨ, ਮੁੜ ਨਹੀਂ ਸਕਦੇ। ਜੋ ਮੈਂ ਆਖ ਦਵਾਂ ਉਹ ਸੱਚ ਹੀ ਹੁੰਦਾ ਹੈ। ਆਪਣੇ ਆਪ ਨੂੰ ਪ੍ਰਿਥੀ ਚੰਦ ਗੁਰੂ ਖਵਾਉਂਦਾ ਹੈ ਤੇ ਗੁਰੂ ਸਮਝਦਾ ਵੀ ਹੈ, ਇਹੀ ਜਾਣਦਾ ਕਿ ਮੇਰੇ ਬਚਨ ਬੜੇ ਅਮੋੜ ਹਨ, ਕਿਸੇ ਤੋਂ ਮੁੜਦੇ ਨਹੀਂ।
ਭਾਇਓ ਪੁੱਤਰ ਤੋਂ ਕਿਆ ਅਬ ਹੋਇਓ।
ਚਲੋ ਹੁਣ ਜੋ ਹੋ ਗਿਆ ਸੋ ਹੋ ਗਿਆ, ਉਹਨਾਂ ਦੇ ਗ੍ਰਹਿ ਵਿਖੇ ਪੁੱਤਰ ਹੋ ਗਿਆ, ਹੁਣ ਇਹਦਾ ਦੂਜਾ ਉਪਾਅ ਕਰੀਏ।
ਹਿਰਦੇ ਹਮਾਰੇ ਸਲੈ ਸਮਾਨ,
ਸਾਡੇ ਹਿਰਦੇ ਵਿਖੇ ਸਲ ਦੇ ਸਮਾਨ ਇਹ ਬੜਾ ਭਾਰੀ ਪੱਥਰ ਅੜਿਆ ਹੋਇਆ ਹੈ, ਬੜਾ ਵੱਡਾ ਦੁੱਖ ਹੈ, ਇਸ ਨੂੰ ਦੂਰ ਕਰਨਾ ਹੈ।
ਨਹੀਂ ਉਖਾੜੇ ਜਾਵਤ ਇਸ ਕੋ,
ਅਸੀਂ ਇਹਨਾਂ ਨੂੰ ਉਖਾੜਾਂਗੇ ਨੀ, ਸਾਡੇ ਮਨ ਨੂੰ ਪ੍ਰਸੰਨਤਾ ਨਹੀਂ ਆਵੇਗੀ, ਸਾਡਾ ਹਿਰਦਾ ਖੁਸ਼ ਨਹੀਂ ਹੋਵੇਗਾ, ਇਹ ਪੁੱਤਰ ਮਰੇਗਾ ਤਾਂ ਹੀ ਸਾਨੂੰ ਚੈਨ ਮਿਲੇਗਾ।
ਤਾਵਤ ਉਪਜਤ ਕਰਕ ਮਹਾਨ,
ਤਾਵਤ ਉਪਜਤ ਕਰਕ ਮਹਾਨ, ਤਾਵਤ ਆਖਦੇ ਉਦੋਂ ਤੱਕ ਸਾਡੇ ਹਿਰਦੇ ਵਿਖੇ ਕਲੇਜੇ ਵਿਖੇ ਕੌੜਾਪਨ ਰਹੇਗਾ, ਸਾਡਾ ਹਿਰਦਾ ਸੜਦਾ ਰਹੇਗਾ।
ਨੀਂਦ ਨਿਸ਼ਾਨੇ ਭੋਜਨ ਦਿਨ ਮੈਂ,
ਨਾ ਸਾਨੂੰ ਨੀਂਦ ਆਵੇਗੀ ਨਾ ਸਾਨੂੰ ਭੁੱਖ ਲੱਗੇਗੀ ਜਦੋਂ ਤੱਕ ਸਾਡੇ ਮਨ ਦੀ ਇੱਛਾ ਪੂਰੀ ਨਾ ਹੋਈ ਤਾਂ।
ਚਿੰਤਾ ਵਧੇ ਨਹੀਂ ਨਿਤਿਆਨ,
ਚਿੰਤਾ ਵਧ ਰਹੀ ਹੈ, ਸਾਡੇ ਮਨ ਵਿਖੇ ਇੱਕੋ ਹੀ ਚਿੰਤਾ ਹੈ ਕਿ ਇਹਨਾਂ ਦੇ ਗ੍ਰਹਿ ਵਿਖੇ ਜਿਹੜਾ ਪੁੱਤਰ ਜੰਮਿਆ ਹੈ ਉਹ ਕਿਸੇ ਤਰੀਕੇ ਨਾਲ ਮਰ ਜਾਵੇ।
ਯਤਨ ਬਣੇ ਜਿਮ ਚਿਤਵਤ ਰਹੋ,
ਹੁਣ ਅਸੀਂ ਯਤਨ ਕਰੀਏ, ਕੋਈ ਤਰੀਕਾ ਸੋਚੀਏ ਕਿ ਕਿਹੜਾ ਤਰੀਕਾ ਵਰਤੀਏ ਵੀ ਇਹ ਪੁੱਤਰ ਚੜਾਈ ਕਰ ਜਾਵੇ।
ਕਿਤਕ ਦਿਵਸ ਮੈਂ ਕਰੇ ਸੁਹਾਨ,
ਕੁਝ ਦਿਨਾਂ ਵਿਖੇ ਹੀ ਮੈਂ ਇਹਨੂੰ ਮਾਰ ਦਵਾਂਗਾ, ਇਹਨੂੰ ਖਤਮ ਕਰ ਦਵਾਂਗਾ।
ਜਿਉਂ ਕਿਉਂ ਗੁਰਤਾ ਨਿਜ ਘਰ ਰਾਖੇ,
ਕਿਸ ਤਰ੍ਹਾਂ ਕਰਕੇ ਇਹ ਗੁਰਤਾ ਮੇਰੇ ਘਰ ਵਿਖੇ ਆਵੇਗੀ, ਗੁਰੂ ਮੈਂ ਬਣਾਂਗਾ ਜਾਂ ਮੇਰਾ ਪੁੱਤਰ ਮਿਹਰਬਾਨ ਹੀ ਗੁਰੂ ਬਣੇਗਾ।
ਇਸ ਹਿੱਤ ਠਾਣੇ ਅਨਕ ਉਪਾਏ,
ਇਸ ਵਾਸਤੇ ਅਸੀਂ ਅਨੇਕਾਂ ਯਤਨ ਕਰਾਂਗੇ ਤੇ ਕਰਾਂਗੇ ਵੀ ਜ਼ਰੂਰ, ਆਪਣੀ ਦਾਤ ਨੂੰ ਲੈਣ ਲਈ ਅਸੀਂ ਹਰ ਹਿੱਲੇ ਵਰਤਾਂਗੇ।
ਜਬ ਲੋ ਮਾਤ ਬੋਧ ਮੈਂ ਬਾਲਕ,
ਜਦੋਂ ਤੱਕ ਇਹ ਬਾਲਕ ਆਪਣੀ ਮਾਂ ਦੀ ਗੋਦ ਵਿਖੇ ਹੈ ਉਦੋਂ ਤੱਕ ਇੱਕ ਤਰੀਕਾ ਹੀ ਵਰਤਿਆ ਜਾ ਸਕਦਾ ਹੈ।
ਤਬ ਲੋ ਤ੍ਰਿਆ ਜਾਏ ਕੋ ਕਾਏ,
ਉਦੋਂ ਤੱਕ ਕੋਈ ਔਰਤ ਜਾ ਕੇ ਉਸ ਪੁੱਤਰ ਨੂੰ ਮਾਰ ਦੇਵੇ, ਕਾਏ ਮਾਰ ਦੇਣਾ, ਕੋਈ ਔਰਤ ਜਾਵੇ, ਕੋਈ ਦਾਸੀ ਜਾਵੇ, ਨੌਕਰਾਣੀ ਜਾਵੇ, ਉਸ ਪੁੱਤਰ ਨੂੰ ਮਾਰ ਦੇਵੇ।
ਕੁਛ ਚਤਰਾਈ ਸੋ ਘਰ ਪਹੁੰਚੇ,
ਬੜੀ ਚਤਰਾਈ ਕਰਨੀ ਪਵੇਗੀ ਵੀ ਗੁਰੂ ਦੇ ਘਰ ਜਾਣਾ ਹੈ ਜਿੱਥੇ ਅਨੇਕਾਂ ਸੰਗਤਾਂ ਹਨ, ਅਨੇਕਾਂ ਸੇਵਕ ਹਨ, ਅਨੇਕਾਂ ਦਾਸੀਆਂ ਹਨ, ਤੇ ਉੱਥੇ ਜਾਣ ਲਈ ਚਤੁਰਾਈ ਦੀ ਲੋੜ ਹੈ, ਸਿਆਣਪ ਦੀ ਲੋੜ ਹੈ।
ਕਰੈ ਸੁਕਾਤ ਘਾਤ ਕੋ ਪਾਏ,
ਬੜਾ ਘਾਤ ਵਰਤ ਕੇ ਘਾਤ ਕਰਨਾ ਪਵੇਗਾ, ਘਾਤ ਤਰੀਕਾ ਵਰਤ ਕੇ ਬੜੇ ਸੋਹਣੇ ਤਰੀਕੇ ਨਾਲ ਢੰਗ ਨਾਲ ਉਸ ਪੁੱਤਰ ਨੂੰ ਮਾਰਨਾ ਪਵੇਗਾ।
ਅਸ ਇਸਤਰੀ ਖੋਜਤ ਨਿਤ ਰਹੀਏ,
ਕਰਮੋ ਹੁਣ ਇੱਕ ਤਰੀਕਾ ਵਰਤੀਏ ਵੀ ਐਸੀ ਕੋਈ ਔਰਤ ਲੱਭੀਏ, ਕੋਈ ਦਾਸੀ ਲੱਭੀਏ ਜਿਹੜੇ ਉਸ ਪੁੱਤਰ ਨੂੰ ਮਾਰ ਕੇ ਸਾਡੇ ਹਿਰਦੇ ਨੂੰ ਸੁਖ ਦੇਵੇ।
ਦੇਹੋ ਦਰਬ ਤਿਸ ਲੋ ਲੁਭਾਏ,
ਜੋ ਉਹ ਮੰਗੇਗੀ ਅਸੀਂ ਉਹਨੂੰ ਉਤਨਾ ਧਨ ਦੇਵਾਂਗੇ, ਉਹਦੀ ਜ਼ੁਬਾਨ ਤੋਂ ਜਿਹੜੇ ਵਚਨ ਨਿਕਲਣਗੇ ਕਿ ਮੈਨੂੰ ਇਤਨੇ ਪੈਸੇ ਲੋੜ ਹੈ, ਇਤਨੇ ਧਨ ਦੀ ਲੋੜ ਹੈ, ਅਸੀਂ ਉਹਦੀ ਹਰ ਇੱਛਾ ਪੂਰੀ ਕਰਾਂਗੇ।
ਨਿਜਪੁਰ ਮੈਂ ਹੋਏ ਸੋ ਤੈ ਪਹੁੰਚੇ,
ਹਾਂਜੀ
ਨਿਜਪੁਰ ਮੈਂ ਹੋਏ ਸੋ ਤੈ,
ਉਹ ਸਾਡੇ ਨਗਰ ਵਿਖੇ ਮਿਲ ਜਾਵੇ ਤਾਂ ਚੰਗਾ, ਨਹੀਂ ਤਾਂ ਅਸੀਂ ਦੂਰ ਦੂਰ ਤੋਂ ਲੱਭ ਤਾਂ ਲਵਾਂਗੇ ਹੀ ਐਸੀ ਇਸਤਰੀ ਨੂੰ, ਐਸੀ ਔਰਤ ਨੂੰ ਜਿਹੜੀ ਉਸ ਬੱਚੇ ਨੂੰ ਮਾਰ ਦੇਵੇ।
ਪਹੁੰਚੇ ਨਿਸ ਕੁਛ ਕਰੇ ਰਹੇ ਤੈ ਤਿੰਨ ਧਾਮ,
ਤੇ ਹੁਣ ਉਹ ਸਾਨੂੰ ਇਸਤਰੀ ਮਿਲ ਜਾਵੇ, ਅਸੀਂ ਉਸ ਇਸਤਰੀ ਨਾਲ ਸਲਾਹ ਮਸ਼ਵਰਾ ਕਰਕੇ ਉਹਨਾਂ ਦੇ ਘਰ ਭੇਜਾਂਗੇ।
ਕਹਿ ਤਿਸ ਗ੍ਰਾਮ ਹੋਏ ਬੁਲਵਾਵੋ,
ਜਾਂ ਤਾਂ ਉਹਨਾਂ ਦੇ ਪਿੰਡ ਵਿਖੇ ਹੋਵੇ, ਗੁਰੂ ਕੀ ਵਡਾਲੀ ਵਿਖੇ ਹੋਵੇ ਜਾਂ ਕਿਸੇ ਹੋਰ ਪਿੰਡ ਵਿਖੇ ਹੋਵੇ, ਉਸ ਔਰਤ ਨੂੰ ਬੁਲਾ ਕੇ ਤੁਸੀਂ ਚੰਗੀ ਤਰ੍ਹਾਂ ਸਮਝਾਓ।
ਕਰੋ ਲੁਭਾਵਨ ਦੇ ਕਰ ਦਾਮ,
ਜ ਜਿਹੜੀ ਔਰਤ ਨਾ ਮੰਨੇ ਉਹਨੂੰ ਇੱਕ ਤਰੀਕਾ ਹੈ, ਲੋਭ ਦੇ ਦੇਣਾ। ਤੇਲ ਤਮਾ ਜਾ ਕੋ ਮਿਲੈ, ਤੁਰਤ ਨਰਮ ਹੋਈ ਜਾਏ। ਕਿਸੇ ਪੁਰਜੇ ਨੂੰ, ਨਟ ਬੋਲਡ ਨੂੰ ਨਾ ਖੁੱਲਦਾ ਹੋਵੇ, ਉਹਨੂੰ ਥੋੜਾ ਤੇਲ ਦੇ ਦੋ, ਖੁੱਲ ਜਾਂਦਾ। ਕਿਸੇ ਬੰਦੇ ਨੂੰ ਢਿੱਲਾ ਕਰਨਾ ਹੋਵੇ, ਨੀਵਾ ਕਰਨਾ ਹੋਵੇ, ਉਹਨੂੰ ਥੋੜਾ ਲਾਲ ਦੇ ਦੋ, ਆਪੇ ਢਿੱਲਾ ਹੋ ਜਾਂਦਾ ਹੈ। ਤੇ ਕਿਸੇ ਮਹਾਂਪੁਰਸ਼ ਨੂੰ ਉਹਦੀ ਖੁਸ਼ੀ ਲੈਣੀ ਹੋਵੇ, ਆਪ ਨਿਵਰਤਾ ਵਿਖੇ ਆ ਜਾਓ, ਆਪ ਨਿਵੇ ਹੋ ਜਾਓ ਤੇ ਮਹਾਂਪੁਰਸ਼ ਦੀ ਖੁਸ਼ੀ ਮਿਲਦੀ ਹੈ। ਤੇਲ ਤਮਾ ਜਾ ਕੋ ਮਿਲੈ, ਤੁਰਤ ਨਰਮ ਹੋਈ ਜਾਏ। ਉਹ ਔਰਤ ਜਿਹੜੀ ਭਾਵੇਂ ਬੜੀ ਆਪਣੇ ਹਿਰਦੇ ਦਲ ਪੱਕੀ ਹੋਵੇ, ਉਹਨੂੰ ਲਾਲਚ ਦਵੋ, ਲੋਭ ਦਵੋ, ਲੋਭ ਸਦਕਾ ਉਹ ਔਰਤ ਤੁਹਾਡੇ ਕਾਬੂ ਆ ਜਾਵੇਗੀ।
ਕਹਿ ਦਾਸੀ ਤਿਸ ਰਹੇ ਸਮੀਪੀ,
ਜਾਂ ਕੋਈ ਦਾਸੀ ਉਹਨਾਂ ਦੀ ਸੇਵਾ ਕਰਦੀ ਹੋਵੇ, ਉਹਨਾਂ ਦੇ ਕੋਲ ਰਹਿੰਦੀ ਹੋਵੇ, ਉਹਨੂੰ ਬੁਲਾਓ। ਉਹਨੂੰ ਚੰਗਾ ਭੇਤ ਹੋਵੇਗਾ ਕਿ ਬਾਲਕ ਕਦੋਂ ਉੱਠਦਾ ਹੈ, ਕਦੋਂ ਸੌਂਦਾ ਹੈ, ਉਹਦੀ ਮਾਂ ਕਰਦੀ ਕੀ ਹੈ, ਇਹ ਸਭ ਜਾਣਦੀ ਹੋਵੇਗੀ।
ਸੋ ਸੁਖੇ ਨਹੀਂ ਕਰ ਹੈ ਕਾਮ,
ਉਹ ਦਾਸੀ ਸਾਡਾ ਸਾਰਾ ਕੰਮ ਸੁਖੈਨ ਕਰ ਦੇਵੇਗੀ, ਸਾਨੂੰ ਔਖਿਆਈ ਨਹੀਂ ਆਣੀ, ਉਹ ਦਾਸੀ ਆਪ ਸਾਰੇ ਕੰਮ ਕਰ ਦੇਵੇਗੀ।
ਖੋਜਤ ਰਹੋ ਆਜ ਤੇ ਤੈਸੀ,
ਇਹ ਕਰਮੋ ਹੁਣ ਇੱਕ ਤਰੀਕਾ ਹੋਰ ਵਰਤੀਏ, ਤੁਸੀਂ ਐਸੀ ਔਰਤ ਨੂੰ ਲੱਭੋ ਜਿਹੜੀ ਔਰਤ ਉਸ ਬੱਚੇ ਨੂੰ ਮਾਰ ਦੇਵੇ।
ਬਾਲਕ ਹਨੇ ਮਿਲੇ ਅਸਬਾਮ,
ਜਿਹਦੇ ਹੱਥਾਂ ਦੁਆਰਾ ਅਨੇਕਾਂ ਬੱਚੇ ਮਰੇ ਹੋਣ, ਐਸੀ ਔਰਤ ਲੱਭੋ ਜਿਹਦੀ ਕੰਮ ਹੀ ਇਹ ਕਰਦੀ ਹੋਵੇ ਬੱਚਿਆਂ ਨੂੰ ਮਾਰਨ ਦਾ। ਆਖੋ ਸਤਨਾਮ ਸ੍ਰੀ। ਜਿਹੜੀ ਔਰਤ ਬੱਚਿਆਂ ਨੂੰ ਮਾਰਦੀ ਹੋਵੇ ਉਹ ਕਿਵੇਂ ਦੀ ਹੋਵੇਗੀ? ਚੰਡਾਲਨੀ ਹੋਵੇਗੀ, ਪਾਪਣ ਹੋਵੇਗੀ। ਐਸੀ ਪਾਪਣ, ਚੰਡਾਲਨੀ, ਭੈੜੀ ਔਰਤ ਉਹਨੂੰ ਲੱਭੋ ਜਿਨ੍ਹਾਂ ਹੱਥਾਂ ਦੁਆਰਾ ਅਨੇਕਾਂ ਬੱਚੇ ਮਰੇ ਹੋਣ।
ਹਿਮ ਮਸਲਤ ਕਰ ਹਰ ਕੀ ਕਰਮ,
ਇਸ ਤਰ੍ਹਾਂ ਸਲਾਹ ਮਸ਼ਵਰਾ ਕਰਕੇ ਬੀਬੀ ਕਰਮੋ ਬਹੁਤ ਖੁਸ਼ ਹੋਈ ਹੈ।
ਕਰਮ ਕਰੂਰ ਮੈਂ ਦੁਰਮਤ ਧਾਰ,
ਕਰਮ ਕਰੂਰ ਮੈਂ ਦੁਰਮਤ ਧਾਰ, ਭੈੜੇ ਕਰਮ ਵਿਖੇ ਦੁਰਮਤ ਆਪੇ ਛੇਤੀ ਆ ਜਾਂਦੀ ਹੈ। ਭੈੜੀ ਮਤ, ਭੈੜਾ ਕੰਮ ਕਰਨਾ ਹੋਵੇ ਬੰਦਾ ਛੇਤੀ ਉੱਠ ਪੈਂਦਾ, ਤੇ ਚੰਗਾ ਕੰਮ ਕਰਨਾ ਹੋਵੇ ਬੰਦਾ ਆਲਸ ਕਰਦਾ। ਸਤਿਗੁਰੂ ਜੀ ਆਖਦੇ ਨਹੀਂ, ਇਹ ਨਹੀਂ ਕਰਨਾ। ਚੰਗਾ ਕੰਮ ਕਰਨਾ ਹੋਵੇ ਛੇਤੀ ਕਰੋ, ਪਾਪ ਕਰਨਾ ਹੋਵੇ ਸੋਚੋ। ਨਹ ਵਿਲੰਬ ਧਰਮੰ ਵਿਲੰਬ ਪਾਪੰ, ਵਿਲੰਬ ਦੇਰੀ ਨਾ ਕਰੋ। ਧਰਮ ਦਾ ਕੰਮ ਕਰਨਾ ਹੋਵੇ, ਚੰਗਾ ਕੰਮ ਕਰਨਾ ਹੋਵੇ, ਕਿਸੇ ਦਾ ਭਲਾ ਕਰਨਾ ਹੋਵੇ, ਕਾਹਲੀ ਨਾਲ ਕਰ ਦੋ, ਛੇਤੀ ਕਰ ਦੋ। ਪਰ ਪਾਪ ਕਰਨਾ ਵੀ ਸੋਚੋ ਵੀ ਮੈਂ ਪਾਪ ਕਰ ਰਿਹਾ, ਇਹਦਾ ਫਲ ਕੀ ਮਿਲੇਗਾ? ਕਿਸੇ ਦਾ ਬੁਰਾ ਕਰ ਰਿਹਾ, ਇਹਦਾ ਫਲ ਕੀ ਮਿਲੇਗਾ? ਕਈ ਵਾਰੀ ਇਹ ਹੁੰਦਾ ਹੈ, ਅਸੀਂ ਕਿਸੇ ਦਾ ਬੁਰਾ ਕਰਨਾ ਚਾਹੀਏ ਤੇ ਅੰਦਰੋਂ ਇੱਕ ਆਵਾਜ਼ ਆਉਂਦੀ ਹੈ, ਉਹ ਆਵਾਜ਼ ਆਖਦੀ ਹੈ ਨਾ, ਕਿਸੇ ਦਾ ਬੁਰਾ ਨਾ ਕਰ, ਪਾਪ ਨਾ ਕਰ। ਹਰ ਇੱਕ ਦੇ ਅੰਦਰੋਂ ਤਕਰੀਬਨ ਇਹ ਆਵਾਜ਼ ਆਉਂਦੀ ਹੋਵੇਗੀ। ਜਿਹੜੇ ਚੰਗੇ ਧਾਰਮਿਕ ਬਿਰਤੀ ਵਾਲੇ ਬੰਦੇ, ਉਹਨਾਂ ਦੇ ਅੰਦਰੋਂ ਇਹ ਆਵਾਜ਼ ਜ਼ਰੂਰ ਆਉਂਦੀ ਹੈ। ਬੁਰਾ ਕੰਮ ਕਰਦੇ ਹੋਣ, ਪਾਪ ਜਾਂ ਭੈੜਾ ਕੰਮ ਕਰਦੇ ਹੋਣ, ਅੰਦਰੋਂ ਆਵਾਜ਼ ਆਉਂਦੀ ਹੈ ਨਾ ਗੁਰਸਿੱਖਾ ਇਹ ਕੰਮ ਨਾ ਕਰ। ਉਹ ਕਿਹਦੀ ਆਵਾਜ਼ ਹੈ? ਉਹ ਸੱਚ ਦੀ ਆਵਾਜ਼ ਹੈ, ਉਹ ਗੁਰੂ ਦਾ ਹੁਕਮ ਹੈ, ਉਹ ਰੱਬ ਦੀ ਆਵਾਜ਼ ਹੈ, ਉਹ ਆਤਮਾ ਦੀ ਆਵਾਜ਼ ਹੈ, ਉਹ ਗੁਰੂ ਦਾ ਸ਼ਬਦ ਹੈ। ਪਰ ਜਿਨ੍ਹਾਂ ਮਨਮੁੱਖਾਂ ਦੇ ਅੰਦਰ ਉਹ ਆਵਾਜ਼ ਨਹੀਂ ਆਉਂਦੀ, ਕਿਉਂ? ਉਹਨਾਂ ਦਾ ਪਰਦਾ ਪਾਪਾਂ ਕਰਕੇ ਢੱਕ ਗਿਆ ਹੈ, ਅੰਦਰੋਂ ਕੁਝ ਵਿਖਦਾ ਹੀ ਨਹੀਂ, ਅੰਦਰੋਂ ਆਵਾਜ਼ ਆਣੀ ਬੰਦ ਹੋ ਜਾਂਦੀ ਹੈ। ਵੀ ਹੁਣ ਕੀ ਆਵਾਜ਼ ਆਣੀ? ਹਿਰਦਾ ਹੀ ਕਾਲਾ ਸ਼ਾਹ ਹੋ ਗਿਆ, ਮਨ ਕਾਲਾ ਸ਼ਾਹ, ਤੇ ਉੱਥੇ ਆਵਾਜ਼ ਨਹੀਂ ਆਉਂਦੀ। ਐਸੇ ਭੈੜੀ ਦੁਰਮਤ ਵਾਲੇ ਜਿਨ੍ਹਾਂ ਦਾ ਮਨ ਕਰੂਰ ਕਰਮਾਂ ਵਿਖੇ ਹੈ, ਇਹ ਕਰੂਰ ਕਰਮ ਕਰਨ ਵਾਲੀ, ਭੈੜੇ ਕਰਮ ਕਰਨ ਵਾਲੀ, ਦੁਰਮਤ ਵਾਲੀ ਬੀਬੀ ਕਰਮ ਨੇ ਜਦੋਂ ਇਹ ਸੁਣਿਆ ਹੈ,
ਅਜਿਓ ਅਸਨ ਬਿਸਰਾਮੈ ਨਿਸਮੈ,
ਬੜੀ ਖੁਸ਼ ਹੋਈ, ਚਲੋ ਹੁਣ ਮੇਰਾ ਕੰਮ ਬਣ ਜਾਵੇਗਾ, ਹੁਣ ਮੇਰੇ ਘਰ ਸਾਰੇ ਪਦਾਰਥ ਆਣਗੇ, ਉਹ ਪੁੱਤਰ ਮਰ ਜਾਏਗਾ ਤੇ ਮੈਂ ਹੁਣ ਸੁੱਖ ਨਾਲ ਆਰਾਮ ਕਰਾਂਗੀ। ਇਹ ਜਾਣ ਕੇ ਬੀਬੀ ਕਰਮੋ ਨੇ ਲੰਗਰ ਪਾਣੀ ਛਕਿਆ ਹੈ।
ਚਿਤ ਮੈਂ ਚਿਤਵਤ ਅਨਕ ਪ੍ਰਕਾਰ,
ਰਾਤ ਨੂੰ ਸੋ ਤਾਂ ਰਹੀ ਹੈ ਪਰ ਸੋਚਾਂ ਸੋਚਦੀ ਹੈ, ਕਿਹੜਾ ਤਰੀਕਾ ਵਰਤੀਏ, ਕਿਹੜੀ ਬੀਬੀ ਲਭੀਏ ਜਿਹੜੀ ਬੱਚੇ ਨੂੰ ਮਾਰ ਦੇਵੇ, ਆਪਣੇ ਮਨ ਦੇ ਘੋੜੇ ਦੌੜਾਉਂਦੀ ਹੈ। ਜਦੋਂ ਬੰਦਾ ਚਿੰਤਾ ਵਿਖੇ ਹੋਵੇ ਉਹਦਾ ਮਨ ਦੌੜਦਾ ਹੈ, ਚਾਰੋਂ ਪਾਸੇ ਦੌੜਦਾ ਹੈ। ਜਹਿਦ ਇਸ ਖੋਜਤ, ਜਹਿਦ ਇਸ ਦਸਾਂ ਪਾਸ਼ਾ ਵਿਖੇ ਇਹ ਮਨ ਦੌੜਦਾ ਰਹਿੰਦਾ ਹੈ, ਕਿਹੜਾ ਤਰੀਕਾ ਵਰਤੀਏ, ਕਿਹੜੀ ਔਰਤ ਲੱਭੀਏ ਜਿਹੜੀ ਬੱਚੇ ਨੂੰ ਮਾਰ ਕੇ ਸਾਡੇ ਮਨ ਨੂੰ ਸੁਖ ਦੇਵੇ।
ਜਹ ਕੈ ਬੁੱਧ ਕੀਨ ਵਿਸਤਾਰਨ,
ਜਿੱਥੇ ਕਿੱਥੇ ਬੀਬੀ ਕਰਮੋ ਨੇ ਆਪਣੀ ਬੁੱਧੀ ਨੂੰ ਫੈਲਾਇਆ ਹੈ, ਆਪਣੇ ਮਨ ਦੇ ਘੋੜੇ ਜੁੜਾਏ ਹਨ।
ਖੋਜਤ ਮਨ ਕਰ ਤੈਸੀ ਨਾਰ,
ਮਨ ਕਰਕੇ ਖੋਜਦੀ ਹੈ ਲੱਭਦੀ ਹੈ ਕਿ ਐਸੀ ਔਰਤ ਮਿਲ ਜਾਵੇ।
ਭਈ ਪ੍ਰਭਾਤ ਚਿੰਤ ਗਲ ਤਾਨੀ,
ਸਵੇਰ ਹੋ ਗਈ ਰਾਤ ਨੂੰ ਨੀਂਦ ਵੀ ਨਾ ਆਈ, ਚਿੰਤਾ ਵਿਖੇ ਸੋਚਦੀ ਰਹੀ। ਚਲੋ ਸਵੇਰ ਹੋਈ ਫਿਰ ਚਿੰਤਾ ਵਿਖੇ ਗਲਤਾਨ ਹੋ ਗਈ ਹੈ।
ਪ੍ਰਿਆ ਦਾਸੀ ਕੋ ਨਿਕਟ ਹਕਾਰ,
ਤੇ ਇਸ ਨੇ ਆਪਣੀ ਦਾਸੀ ਨੂੰ ਆਪਣੇ ਕੋਲ ਬੁਲਾਇਆ ਹੈ।
ਮਨ ਕੀ ਬਿਰਥਾ ਉਚਾਰਨ ਕੀਨਸ,
ਆਪਣੇ ਮਨ ਦੀ ਬਿਰਥਾ ਨੂੰ, ਮਨ ਦੀ ਪੀੜਾ ਨੂੰ ਦਾਸੀ ਨੂੰ ਆਖਿਆ ਹੈ।
ਔਰ ਮੈਂ ਤੇ ਤ੍ਰਿਆ ਐਸੀ ਆਨ,
ਇਹ ਦਾਸੀ ਸੁਣ, ਮੇਰਾ ਇੱਕ ਕੰਮ ਕਰ, ਕੋਈ ਐਸੀ ਔਰਤ ਲੱਭ ਜਿਹੜੀ ਬੜੀ ਭੈੜੀ ਹੋਵੇ, ਭੈੜੀ ਬਿਰਤੀ ਵਾਲੀ ਹੋਵੇ, ਦੁਰਮਤ ਬਿਰਤੀ ਵਾਲੀ ਹੋਵੇ, ਜਿਹੜੀ ਪਾਪੜ ਹੋਵੇ, ਕਰੂਰ ਹੋਵੇ, ਐਸੀ ਔਰਤ ਕੋਈ ਲੱਭੋ।
ਲੈ ਕਰ ਦਰਬ ਕਾਮ ਇਮਠਾਨੇ,
ਜਿਹੜੀ ਪੈਸੇ ਲੈ ਕੇ, ਧਨ ਲੈ ਕੇ, ਦੌਲਤ ਲੈ ਕੇ ਸਾਡਾ ਕੰਮ ਕਰ ਦੇਵੇ, ਐਸੀ ਔਰਤ ਨੂੰ ਲੱਭੋ।
ਸ਼੍ਰੀ ਅਰਜਨ ਕੋ ਨੰਦਨ ਹਾਨ,
ਉਹ ਕੰਮ ਕੀ ਹੈ, ਸ਼੍ਰੀ ਅਰਜਨ ਕੋ ਨੰਦਨ ਹਾਨ, ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਜਿਹੜਾ ਸਾਹਿਬਜ਼ਾਦਾ, ਜਿਹਦਾ ਪ੍ਰਕਾਸ਼ ਹੋਇਆ ਹੈ, ਤੇ ਜਿਹਦਾ ਪ੍ਰਕਾਸ਼ ਹੋਵੇ ਉਹ ਕਦੀ ਮਰਦਾ ਨਹੀਂ, ਜਿਹਦੇ ਸਿਰ ਉੱਤੇ ਰੱਬ ਦਾ ਹੱਥ ਹੋਵੇ, ਜਿਸ ਦਾ ਸਾਹਿਬ ਡਾਢਾ ਹੋਏ, ਇਸ ਨੂੰ ਮਾਰ ਨਾ ਸਕੇ ਕੋਏ, ਐਸਾ ਗੁਰੂ ਕਦੀ ਨਹੀਂ ਮਰਦਾ। ਇਹ ਸਤਿਗੁਰ ਜੀ ਕਦੀ ਨਹੀਂ ਮਰਨ ਵਾਲੇ, ਗੁਰੂ ਦਾ ਹਮੇਸ਼ਾ ਹੀ ਪ੍ਰਕਾਸ਼ ਹੀ ਰਹਿੰਦਾ ਹੈ। ਤੇ ਬੀਬੀ ਕਰਮੋ ਅੰਦਰੋਂ ਸੋਚਦੀ ਹੈ ਕਿ ਕੋਈ ਔਰਤ ਲੱਭੀਏ ਜਿਹੜੀ ਬੱਚੇ ਨੂੰ ਮਾਰ ਦੇਵੇ, ਇਹ ਸੋਚਾਂ ਸੋਚਦੇ ਹੋਏ ਦਾਸੀ ਨੂੰ ਆਖਦੀ ਹੈ, ਦਾਸੀ ਕੋਈ ਔਰਤ ਲੱਭ ਜਿਹੜੀ ਸਤਿਗੁਰ ਦੇ ਪੁੱਤਰ ਨੂੰ ਮਾਰ ਦੇਵੇ।
ਜਿਸ ਕੀ ਨਿਤ ਗੁਜਾਰਨ ਕਰਾਵੇ,
ਤੇ ਮੈਂ ਉਹਨਾਂ ਦੀ ਗੁਜਰਾਨ ਰੋਜ਼ ਕਰਾਂਗੀ, ਜੋ ਮੰਗੇਗੀ ਉਹਦੀ ਜ਼ੁਬਾਨ ਤੋਂ ਹਰ ਬਚਨ ਪੂਰਾ ਕਰਾਂਗੀ, ਪਰ ਮੇਰਾ ਇਹ ਕੰਮ ਕਰ ਦੇਵੇ।
ਅਸਨ ਬਸਨ ਦੇ ਸਭ ਸੁਖ ਦਾਨ,
ਉਹਦੇ ਘਰ ਮੈਂ ਹਰ ਚੀਜ਼ ਦੇਵਾਂਗੀ, ਕੱਪੜੇ ਵੀ ਦੇਵਾਂਗੀ, ਖਾਣ ਨੂੰ ਹਰ ਚੀਜ਼ ਦੇਵਾਂਗੀ, ਪੈਸਾ ਜੋ ਮੰਗੇਗੀ ਸਭ ਕੁਛ ਦੇਵਾਂਗੀ, ਪਰ ਮੇਰਾ ਕੰਮ ਜ਼ਰੂਰ ਕਰੇ।
ਨਿਤ ਕਰ ਨਿਤ ਖੋਜਤ ਰੋ ਚਿਤ ਕਰ,
ਰੋਜ਼ ਲੱਭ ਆਪਣੇ ਮਨ ਕਰਕੇ, ਮੇਰੇ ਤੇ ਵਿਸ਼ਵਾਸ ਰੱਖ, ਮੈਂ ਬਚਨ ਪੂਰਾ ਜ਼ਰੂਰ ਕਰਾਂਗੀ, ਪਰ ਤੂੰ ਮੇਰਾ ਕੰਮ ਜ਼ਰੂਰ ਕਰ, ਐਸੀ ਔਰਤ ਨੂੰ ਲੱਭ ਦੇ ਚੰਗੀ
ਤਰ੍ਹਾਂ।
ਇਹ ਮੇਰਾ ਕੰਮ ਬਹੁਤ ਵੱਡਾ ਹੈ, ਤੂੰ ਮੇਰੇ ਤੇ ਕਿਰਪਾ ਕਰ।
ਇਮਦਾਸੀ ਕਰ ਗੋਪ ਬਾਤ ਕੋ,
ਇਸ ਤਰ੍ਹਾਂ ਉਸ ਦਾਸੀ ਨੇ ਉਸ ਗੱਲ ਨੂੰ ਗੁਪਤ ਰੱਖਿਆ। ਇਹ ਬੜਾ ਭੈੜਾ ਕੰਮ ਹੈ, ਵੱਡਾ ਕੰਮ ਹੈ, ਇਹਨੂੰ ਗੁਪਤ ਰੱਖਣਾ ਚਾਹੀਦਾ ਹੈ, ਤੇ ਉਸਨੇ ਇਹ ਕੰਮ ਗੋਪ ਗੁਪਤ ਰੱਖਿਆ ਹੈ।
ਸਨੇ ਸਨੇ ਬੂਜਤ ਬੋ ਨਾਰ,
ਹੌਲੇ ਹੌਲੇ ਦਿਨ ਦਿਨ ਕਿਸੇ ਔਰਤਾਂ ਨੂੰ ਪੁੱਛਦੀ ਹੈ, ਕਈਆਂ ਨੂੰ ਪੁੱਛ ਪੁੱਛ ਕੇ ਆਪਣੇ ਮਨ ਦੀ ਗੱਲ ਦੱਸਦੀ ਹੈ ਵੀ ਭੈਣਾ ਤੂੰ ਇਹ ਕੰਮ ਕਰ ਦੇਗੀ, ਜਿਹਨੂੰ ਪੁੱਛਦੀ ਹੈ ਉਥੋਂ ਇਹੀ ਆਵਾਜ਼ ਆਉਂਦੀ ਹੈ, ਨਹੀਂ ਅਸੀਂ ਨੀ ਕਰਨਾ ਭੈੜਾ ਕੰਮ। ਇਸ ਤਰ੍ਹਾਂ ਬੀਬੀ ਕਰਮੋ ਅਤੇ ਉਦਾਸੀ ਸਭ ਨੂੰ ਪੁੱਛਦੀ ਹੈ।
ਇਤ ਸ਼੍ਰੀ ਅਰਜਨ ਅਤ ਉਤਸਾਹਤ।
ਇਧਰ ਪਾਸੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਹੁਤ ਆਨੰਦ ਵਿਖੇ ਹਨ।
ਮੰਗਤ ਕੋ ਦੇ ਦਰਬ ਅਪਾਰ।
ਜਿਨ੍ਹਾਂ ਦੇ ਕੋਲ ਜਿਹੜੇ ਜਿਹੜੇ ਮੰਗਤੇ ਆਉਂਦੇ ਹਨ, ਸਤਿਗੁਰ ਸਭ ਦੀ ਮਨੋਕਾਮਨਾ ਪੂਰੀਆਂ ਕਰਦੇ ਹਨ, ਸਭ ਦੀਆਂ ਝੋਲੀਆਂ ਭਰਦੇ ਹਨ।
ਸੁਣ ਸੁਣ ਦੂਰ ਦੂਰ ਤੇ ਆਵੇ।
ਮੰਗਤੇ ਸੁਣ ਸੁਣ ਕੇ ਦੂਰ ਦੂਰ ਤੋਂ ਆਉਂਦੇ ਹਨ।
ਲੇਕਰ ਗਮ ਨੇ ਸੁਜਸ ਉਚਾਰ।
ਸਤਿਗੁਰ ਤੋਂ ਧਨ ਵਸਤਰ ਆਦਿਕ ਲੈ ਕੇ ਗੁਰੂ ਦਾ ਸੁਜਸ ਕਰਦੇ ਹੋਏ, ਵਡਿਆਈ ਕਰਦੇ ਹੋਏ ਆਪਣੇ ਘਰਾਂ ਨੂੰ ਜਾ ਰਹੇ ਹਨ।
ਵੱਡੇ ਭਾਗ ਜੁਤ ਸੁਤ ਸ਼ੁਭ ਜਨਮਿਓ, ਜਹ ਕੈ ਜਿਸ ਤੇ ਹੋਏ ਜੈਕਾਰ।
ਅੱਜ ਵੱਡੇ ਭਾਗਾਂ ਨਾਲ ਸਤਿਗੁਰਾਂ ਦੇ ਗ੍ਰਹਿ ਵਿਖੇ ਇਹ ਪੁੱਤਰ ਦਾ ਪ੍ਰਕਾਸ਼ ਹੋਇਆ ਹੈ ਤੇ ਜਿੱਥੇ ਕਿੱਥੇ ਗੁਰੂ ਦਾ ਜਾਸੀ ਫੈਲ ਰਿਹਾ ਹੈ, ਹਰ ਪਾਸੇ ਰੱਬ ਦੇ ਪਿਆਰੇ ਜੈ ਜੈਕਾਰ ਕਰਦੇ ਹਨ।
ਅਦਕ ਪ੍ਰਸੰਨ ਹੋਤ ਸੁਤ ਹੇਰਤ, ਬਲਿਹਾਰੀ ਹੋਏ ਕਰਤ ਦੁਲਾਰ।
ਗੁਰਮੁਖ ਪਿਆਰੇ ਬੜੇ ਉਤਸ਼ਾਹ ਨਾਲ ਪੁੱਤਰ ਨੂੰ ਵੇਖਦੇ ਹਨ, ਦਰਸ਼ਨ ਕਰਦੇ ਹਨ ਤੇ ਪਿਆਰ ਕਰਦੇ ਹਨ, ਦੁਲਾਰ ਦਿੰਦੇ ਹਨ। ਕਈ ਆਪਣੇ ਆਪ ਤੋਂ ਆਪਣੀ ਜੇਬ ਖਾਲੀ ਵੀ ਕਰਦੇ, ਭਾਵ ਆਪਣੇ ਸਾਹਿਬਜ਼ਾਦੇ ਦਰਸ਼ਨ ਕਰਕੇ, ਗੁਰੂ ਦੇ ਦਰਸ਼ਨ ਕਰਕੇ ਭਟਾਵਾ ਅਰਪਣ ਕਰਦੇ ਹਨ।
ਕੀਨ ਛਟੀ ਕੋ ਉਤਸਵ ਭਾਰੀ।
ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਛਟੀ ਦਾ ਵੱਡਾ ਉਤਸਵ ਕੀਤਾ ਹੈ।
ਸਭ ਕੋ ਦੀਨ ਕਰਾ ਆਹਾਰ।
ਪਾਤਸ਼ਾਹ ਜੀ ਉਹ ਭਾਵੇਂ ਗੁਰੂ ਘਰ ਵਿਖੇ ਹਰ ਦਿਨ ਚੰਗਾ ਹੈ, ਜਿਹੜਾ ਦਿਨ ਚੜ ਗਿਆ, ਜਿਸ ਦਿਨ ਵਿਖੇ ਨਾਮ ਜਪਿਆ ਜਾਵੇ ਉਹ ਦਿਨ ਸਫਲਾ ਹੈ, ਪਰ ਜੋ ਪੁਰਾਣੀ ਮਰਿਆਦਾ ਚੱਲ ਰਹੀ ਹੈ, ਸਤਿਗੁਰ ਸਾਹਿਬ ਜੀ ਨੇ ਉਹ ਉਤਸਵ ਕੀਤਾ ਹੈ। ਉਤਸਵ ਕਿਹੜਾ ਹੈ? ਦੇਗ ਵਰਤਾਈ ਹੈ। ਆਖੋ ਸਤਨਾਮ ਸ੍ਰੀ। ਅਰਦਾਸ ਕੀਤੀ, ਪ੍ਰਮਾਤਮਾ ਤੁਹਾਡੀ ਕਿਰਪਾ ਸਦਕਾ ਧੰਨ ਗੁਰੂ ਨਾਨਕ ਮਹਾਰਾਜ ਜੀ, ਧੰਨ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ, ਤੁਹਾਡੀ ਰਹਿਮਤ ਹੋਈ ਹੈ, ਤੁਸਾਂ ਨੇ ਸਾਹਿਬਜ਼ਾਦਾ ਬਖਸ਼ਿਸ਼ ਕੀਤਾ ਹੈ, ਤੁਹਾਡੇ ਚਰਨਾਂ ਵਿਖੇ ਅਰਦਾਸ ਹੈ ਮਹਾਰਾਜ, ਤੁਸੀਂ ਆਪੇ ਹੀ ਇਹਦੀ ਪੈਜ ਰੱਖਣਾ, ਆਪੇ ਸਤਿਗੁਰੂ ਜੀ ਆਪਣੇ ਸੇਵਕਾਂ ਦੀ ਦਾਸਾਂ ਦੀ ਪੈਜ ਰੱਖਣਾ, ਸਤਿਗੁਰੂ ਜੀ ਇਹ ਅਰਦਾਸ ਕਰਕੇ ਦੇਗ ਵਰਤਾਉਂਦੇ ਹਨ।
ਦਸ ਦਿਨ ਬੀਤੇ ਪੁੰਨ ਉਤਸਵ, ਪਾ ਮੰਗਲ ਕਰੇ ਅਨੇਕ ਪ੍ਰਕਾਰ।
ਗੁਰੂ ਘਰ ਦਾ ਰੋਜ਼ ਉਤਸਵ ਹੁੰਦੇ ਹਨ, ਗੁਰਦੁਆਰੇ ਗੁਰੂ ਘਰ ਹਰ ਵੇਲੇ ਉਤਸਵ ਹੈ, ਜਦੋਂ ਗੁਰੂ ਦਾ ਪ੍ਰਕਾਸ਼ ਹੋਵੇ, ਕੀਰਤਨ ਹੋਵੇ, ਕਥਾ ਹੋਵੇ, ਰੋਜ਼ ਹੀ ਉਤਸਵ ਹੈ ਤੇ ਸਤਿਗੁਰ ਦੇ ਗ੍ਰਹਿ ਵਿਖੇ ਹਰ ਵੇਲੇ ਉਤਸਵ ਹੋ ਰਿਹਾ ਹੈ। ਇਸ ਤਰ੍ਹਾਂ 10 ਦਿਨ ਜਦੋਂ ਬੀਤੇ ਹਨ, ਸਤਿਗੁਰਾਂ ਦੇ ਗ੍ਰਹਿ ਵਿਖੇ ਗੁਰੂ ਕੇ ਰੱਬ ਦੇ ਪਿਆਰੇ ਆ ਕੇ ਗੁਰੂ ਦੀ ਵਡਿਆਈ ਕਰਦੇ ਹਨ ਅਤੇ ਉਤਸਵ ਮਨਾਉਂਦੇ ਹਨ।
ਕੁਲ ਕੀ ਰੀਤ ਸਗਲ ਸ਼ੁਭ ਕੀ ਨਸ, ਜਥਾ ਬ੍ਰਿਦਨ ਕੇ ਅੰਗੀਕਾਰ।
ਵੱਡਿਆਂ ਦੀ ਮਰਿਆਦਾ ਹੈ, ਵੱਡਿਆਂ ਨੇ ਆਖਿਆ ਹੈ, ਉਸ ਤਰ੍ਹਾਂ ਸਭ ਕੁਲ ਦੀ ਰੀਤੀ ਕੀਤੀ ਹੈ। ਉਹ ਰੀਤੀ ਇਹੀ ਹੈ ਗੁਰੂ ਨਾਨਕ ਪਾਤਸ਼ਾਹ ਦੀ, ਵੱਡੇ ਗੁਰੂ ਨਾਨਕ ਪਾਤਸ਼ਾਹ ਹਨ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਤਿਗੁਰ ਦੀ ਇਹੀ ਰੀਤੀ ਹੈ ਵੀ ਰੋਜ਼ ਅਰਦਾਸ ਕਰਨੀ, ਰੋਜ਼ ਦੇਗ ਵਰਤਾਉਣੀ, ਰੋਜ਼ ਕੀਰਤਨ ਕਰਨਾ, ਰੋਜ਼ ਰੱਬ ਦਾ ਜਸ ਗਾਉਣਾ, ਇਹੀ ਵੱਡਿਆਂ ਦੀ ਵਡਿਆਈ ਹੈ, ਰੀਤੀ ਹੈ, ਸਤਿਗੁਰ ਨੇ ਇਹ ਸਭ ਕਰਵਾਈ ਹੈ।
ਆਦ ਬਿਲਾਵਲ ਸੁੰਦਰ ਰਾਗਨ, ਗਾਏ ਰਬਾਬੀ ਪ੍ਰੇਮ ਲਗਾਏ।
ਰਬਾਬੀ ਬੜੇ ਪ੍ਰੇਮ ਨਾਲ ਬਿਲਾਵਲ ਰਾਗ ਨੂੰ ਗਾ ਰਹੇ ਹਨ। ਬਿਲਾਵਲ ਰਾਗ ਖੁਸ਼ੀ ਦਾ ਰਾਗ ਹੈ ਤੇ ਰੱਬ ਦੇ ਪਿਆਰੇ ਰਬਾਬੀ ਸਿੱਖ ਬਿਲਾਵਲ ਰਾਗ ਨੂੰ ਗਾ ਰਹੇ ਹਨ।
ਸੁਣ ਸੁਣ ਸਿੱਖ ਸੇਵਕ ਕੇ ਹਿਰਦੇ, ਦਰਵੈ ਰੀਜ ਹੀ ਮੋਦ ਬਡਾਏ।
ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ ਰਾਮ, ਇਹ ਬਿਲਾਵਲ ਰਾਗ ਨੂੰ ਗਾ ਗਾ ਕੇ ਸੁਣ ਸੁਣ ਕੇ ਗੁਰਸਿੱਖਾਂ ਦੇ ਹਿਰਦੇ ਬੜੇ ਉਮਾਹਿਤ ਹੋ ਰਹੇ ਹਨ, ਆਨੰਦ ਵਿਖੇ ਆ ਗਏ ਹਨ।
ਬਖਸ਼ੈ ਬਸਤਰ ਵਿਭੂਕਨ ਬੋਬਿਦ, ਬਿਰਮਤ ਬੈਠੇ ਉੱਠ ਨਾ ਸਕਾਏ।
ਸਤਿਗੁਰ ਸਭ ਨੂੰ ਬਖਸ਼ਿਸ਼ ਕਰਦੇ ਹਨ, ਕੱਪੜੇ ਦਿੰਦੇ ਹਨ, ਗਹਿਣੇ ਦਿੰਦੇ ਹਨ, ਟੰਗ ਦਿੰਦੇ ਹਨ, ਪਰ ਜਿਹੜੇ ਗੁਰਸਿੱਖ ਪਿਆਰੇ ਸ਼ਬਦ ਨੂੰ ਸੁਣ ਰਹੇ ਹਨ ਉਹ ਉੱਠ ਨਹੀਂ ਜਾ ਰਹੇ, ਉੱਥੇ ਬਹਿ ਕੇ ਹੀ ਸ਼ਬਦ ਨੂੰ ਸੁਣ ਰਹੇ ਹਨ, ਆਨੰਦ ਮਾਣਦੇ ਹਨ।
ਧੰਨ ਧੰਨ ਗੁਰ ਧੰਨ ਜਨਮ, ਧੰਨ ਧੰਨ ਗੁਰ ਧੰਨ ਜਨਮ ਸਿਸ, ਜਿਸ ਤੇ ਦਸ ਦਿਸ ਜਸ ਪਸਰਾਏ।
ਧੰਨ ਸਤਿਗੁਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਦਾ ਇਹ ਪਾਵਨ ਪ੍ਰਕਾਸ਼ ਹੋਇਆ ਹੈ। ਧੰਨ ਉਹ ਬਾਲਕ ਜਿਨ੍ਹੇ ਅੱਜ ਸਭ ਨੂੰ ਦਰਸ਼ਨ ਬਖਸ਼ੇ ਹਨ। ਸੰਗਤਾਂ ਇਹ ਧੰਨ ਧੰਨ ਜੈ ਜੈਕਾਰ ਕਰਦੀਆਂ ਹਨ ਤੇ ਸ਼ਬਦ ਨੂੰ ਸੁਣ ਕੇ ਆਨੰਦ ਮਾਣਦੀਆਂ ਹਨ। ਇਸ ਤਰ੍ਹਾਂ ਗੁਰੂ ਕੀ ਵਡੋਲੀ ਵਿਖੇ ਹਰ ਪਾਸੇ ਹੀ ਸਤਿਗੁਰ ਦੇ ਪਿਆਰੇ ਆਨੰਦ ਮਾਣਦੇ ਹਨ, ਸ਼ਬਦ ਨੂੰ ਸੁਣ ਕੇ ਸਤਿਗੁਰ ਦਾ ਜਸ ਉਸਾਰਨ ਚਲ ਕਰਦੇ ਹਨ। ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਨ, ਸਾਡੇ ਮਨਾਂ ਵਿਖੇ ਵੀ